चार्दिक दिखकाई माया मोह परम प्रकुले सुख दारासु प्रीत लगाई इति वर्तम पंच सुनियो गुरु संगत तेहे मिलंत जम त्रास मिटाई इति अरदास कीरत की गुरु रामदास राखहु शरणाई इति अरदास पाठ कीरत की गुरु रामदास राखहु शरणाई कहां बुद्ध प्रभ तुच्छ हमारी वर्ण सक मेहमान जो तिहारी हम न सकत कर सिफत तुम्हारी आप लेहो प्रभु कथा सुधारी मुख्य उच्चरै शास्त्र खट इंद गिरन चढ़ जाई अंध लखें बदरो सुन जाओ काल कृपा कराई सो कहो टल गुरु सेवी है अहनिस सहज सुभाई दर्शन परसिया गुरु कै जन्म मरण दुख जाए डंडौत बंदन अनक बार सर्ब कला समरथ डोलन तेरा कहो प्रभु नानक दे कर हथ डोलन तेरा कहो प्रभु नानक दे कर हथ
सतनाम श्री वाहिगुरु साहब जीओ आज महला तीजा आप बन जाए ता सब किछ पाए गुरसब दी सच्ची ले बुलाए सच बणन जह सच संग्रह सच व्यापार करावणिया हो वारी जियो वारी हर गुण अनदिन गावणिया हो तेरा तू ठाकुर मेरा शब्द बड़ियाई दे बणिया
वाहिगुरु जी का खालसा वाहिगुरु जी की परम सत्कार योग चवर छत्र तखत दे मालक दसां ही पातशाहां दी आत्मक जोत सतगुरु पातशाह जी दी पावन हजूरी अंदर साजी नवाजी गुरु खालसा साध संग जी वड भागी हो गुरु चरणा विच सज रहे हो पातशाह दीआं बरकतां बख्शां हन आओ अमृत रो गुरु की बाणी की कथा नाल जुड़िए जो सतगुरु गुरु अमरदास साहिब जी पावन गुरबाणी का उच्चारण कर रहे ने जिस ढंग नाल साडे ताई सिक्ख्या दे रहे हैं सुनो बड़े प्यार दे सहत
माज महला तीजा आप बन जाए ता सब किछ पाए गुर सबदी सच्ची लिव लाए
गुर सबदी सच्ची लिव लाए गुर सबदी दा अर्थ है गुर शब्दी जो शब्द नाल जुड़न वाला है वो शब्दी है गुरु दा शब्द ते गुरु दे शब्द नाल जुड़न वाला गुर शब्दी है जिन्ना गुर शब्दियां ने सच्ची लिव लाए उस सच्चे विच अपनी बिरती नू लाउणा कीता है चित नू लाउणा कीता है टकाउणा कीता है कागर कीता है समरण कीता है एक चित जिहे एक छिन ते आयो ਗੁਰ ਸ਼ਬਦੀਏ ਸੱਚੀ ਲਿਵਲਾਏ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਗੁਰ ਸ਼ਬਦੀਆਂ ਨੇ ਉਸ ਸੱਚੇ ਵਿੱਚ ਆਪਣੀ ਲਿਵ ਲਾਉਣਾ ਕੀਤੀ, ਜੋੜਨਾ ਕੀਤੀ, ਆਪ ਵਿਜਾਏ, ਉਹਨਾਂ ਨੇ ਆਪਣੱਤ ਨੂੰ ਵਿਜਾਏ ਨਾਸ਼ ਕਰ ਲਿਆ ਹੈ ਕਿ ਮੈਂ ਵੀ ਕੁਝ ਹਾਂ, ਇਹ ਖਤਮ ਕਰ ਲਿਆ। ਕਿਉਂਕਿ ਜਿੰਨਾ ਚਿਰ ਤੱਕ ਮੈਂ ਕੁਝ ਹਾਂ ਇਹ ਨਹੀਂ ਖਤਮ ਹੁੰਦਾ, ਉਹਨਾਂ ਚਿਰ ਤੱਕ ਪ੍ਰਾਪਤੀ ਨੇ। ਪਾਤਸ਼ਾਹ ਜੀ ਫਰਮਾਉਂਦੇ ਨੇ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰ ਹੈ ਆਏ। ਆਪ ਮਨਾਏ ਆਪਣੱਤ ਨੂੰ ਖਤਮ ਕਰ ਸਕਦਾ ਹੈ ਗੁਰ ਸ਼ਬਦੀਆ, ਜਦੋਂ ਉਸ ਸੱਚੇ ਵਿੱਚ ਆਪਣੀ ਲਿਵ ਨੂੰ ਲਾਉਣਾ ਕਰੇ। ਜਦੋਂ ਸੱਚੀ ਲਿਵ ਲਾਏ ਜੋੜੇ, ਝੂਠੀ ਮੁੱਠੀ ਨਾ, ਜਿਸ ਤਰ੍ਹਾਂ ਕਿਹਾ ਜਾਂਦਾ ਨਾ ਵੀ ਇਹ ਤਾਂ ਝੂਠੀ ਮੁੱਠੀ ਹੈ, ਨਹੀਂ ਝੂਠੀ ਮੁੱਠੀ ਨਹੀਂ, ਸੱਚੀ ਲਿਵ ਜੋੜਨਾ ਕਰੇ, ਝੂਠੀ ਮੁੱਠੀ ਲਿਵ ਨਾ ਜੋੜੇ, ਸੱਚੀ ਸੱਚੀ ਲਿਵ ਨੂੰ ਜੋੜੇ, ਆਪਣੱਤ ਨੂੰ ਗਵਾ ਕੇ ਤਾਂ ਸਭ ਕੁਛ ਪਾਏ। ਉਸ ਗੁਰਮੁਖ ਨੇ ਸਭ ਕੁਝ ਪ੍ਰਾਪਤ ਕਰ ਲਿਆ, ਸਭ ਕੁਛ ਸ਼ੁਭ ਗੁਣਾਂ ਦੀ ਪ੍ਰਾਪਤੀ ਕਰ ਲਈ।
ਸੱਚ ਬਣੰਜ ਹੈ ਸੱਚ ਸੰਗ੍ਰਹਿ,
ਜਿਨ੍ਹਾਂ ਨੇ ਸੱਚ ਸੰਗ੍ਰਹਿ, ਪਾਤਸ਼ਾਹ ਜੀ ਫਰਮਾਉਂਦੇ ਨੇ ਫਿਰ ਐਸੇ ਜਿਨ੍ਹਾਂ ਨੇ ਸਭ ਕੁਝ ਭਾਵ ਸ਼ੁਭ ਗੁਣਾਂ ਨੂੰ ਪ੍ਰਾਪਤ ਕਰ ਲਿਆ, ਉਹ ਗੁਰਮੁਖ ਪਿਆਰੇ ਸੱਚ ਬਣੰਜ ਹੈ। ਫਿਰ ਉਹ ਸੱਚ ਨੂੰ ਹੀ ਖਰੀਦਦੇ ਨੇ, ਸੱਚ ਸੰਗ੍ਰਹਿ, ਸੱਚ ਨੂੰ ਹੀ ਇਕੱਤਰ ਕਰਦੇ ਨੇ, ਸੱਚ ਹੀ ਬੋਲਦੇ ਨੇ, ਸੱਚਾ ਨਾਮ ਜਪਦੇ ਨੇ, ਜਪਦਿਆਂ ਜਪਦਿਆਂ ਉਸ ਦਾ ਸੰਗ੍ਰਹਿ ਕਰਦੇ ਨੇ, ਇਕੱਤਰ ਕਰਦੇ ਨੇ। ਐਸੀ ਗੁਰਮੁਖ
ਸੱਚ ਵਪਾਰ ਕਰਾਵਣਿਆ,
ਤੇ ਫਿਰ ਦੂਜਿਆਂ ਦੇ ਪਾਸੋਂ ਵੀ ਸੱਚ ਦਾ ਹੀ ਵਪਾਰ ਕਰਾਉਂਦੇ ਨੇ। ਉਹਨਾਂ ਦੇ ਕਹਿਣ ਤੇ ਫਿਰ ਲੋਕ ਸੱਚ ਦਾ ਵਪਾਰ ਕਰਨ ਲੱਗ ਜਾਂਦੇ, ਨਹੀਂ ਤਾਂ ਕੀ ਆ, ਲੋਕ ਸਮਝਾਵੋ ਸੁਣੇ ਨਾ ਕੋਈ। ਲੋਕਾਂ ਨੂੰ ਸਮਝਾਉਂਦੇ ਨੇ ਪਰ ਉਹਨਾਂ ਦੀ ਗੱਲ ਕੋਈ ਸੁਣਦਾ ਨਹੀਂ। ਕਦੋਂ ਸੁਣੀ ਜਾਵੇਗੀ? ਜਦੋਂ ਪਹਿਲਾਂ ਆਪ ਸੱਚ ਦਾ ਵਪਾਰ ਕਰੇ, ਸੱਚ ਨੂੰ ਇਕੱਤਰ ਕਰੇ, ਸੱਚ ਬੋਲੇ, ਸੱਚੇ ਨਾਲ ਜੁੜੇ, ਤੇ ਫਿਰ ਸੱਚ ਵਪਾਰ ਕਰਾਵਣਿਆ ਉਸ ਵਿੱਚ ਇਹ ਸਮਰੱਥਾ ਹੋ ਜਾਂਦੀ ਹੈ, ਉਹ ਦੂਸਰਿਆਂ ਦੇ ਪਾਸੋਂ ਵੀ ਸੱਚ ਦਾ ਵਪਾਰ ਕਰਾਉਂਦਾ ਹੈ। ਭਾਵ ਉਸਦੀ ਕਹੀ ਹੋਈ ਗੱਲ ਨੂੰ ਕੋਈ ਮੰਨਦਾ ਹੈ, ਕੋਈ ਸੁਣਦਾ ਹੈ, ਕੋਈ ਅਮਲ ਕਰਦਾ ਹੈ, ਲਾਈਵ ਕਰਦਾ ਹੈ। ਸੱਚ ਵਪਾਰ ਕਰਾਵਣਿਆ, ਉਹ ਗੁਰਮੁਖ ਸੱਚ ਦਾ ਵਪਾਰ ਅੱਗੇ ਕਰਵਾਉਂਦੇ ਹਨ।
ਓ ਵਾਰੀ ਜੀ ਓ ਵਾਰੀ,
ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਇਸ ਵਾਸਤੇ ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਮੈਂ ਉਹਨਾਂ ਤੋਂ ਸਦਕੇ ਜਾਵਾਂ।
ਹਰ ਗੁਣ ਵਾਲੇ ਦਿਨ ਗਾਵਣਿਆ,
ਜਿਹੜੇ ਰਾਤ ਦਿਨੇ ਹਰੀ ਦੇ ਗੁਣ ਗਾਉਂਦੇ ਰਹਿੰਦੇ ਨੇ, ਦੂਸਰਿਆਂ ਤੋਂ ਸੱਚ ਦਾ ਵਪਾਰ ਕਰਾਉਂਦੇ ਨੇ, ਤੇ ਆਪ ਰਾਤ ਦਿਨੇ ਉਸ ਸੱਚੇ ਦੇ ਗੁਣ ਗਾਉਂਦੇ ਰਹਿੰਦੇ ਹਨ।
ਹੋ ਤੇਰਾ ਤੂੰ ਠਾਕੁਰ ਮੇਰਾ,
ਉਹ ਫਿਰ ਪਿਆਰਿਆਂ ਦੀ ਅਰਦਾਸ ਹੁੰਦੀ ਹੈ, ਸਾਨੂੰ ਜਾਚ ਦੱਸਦੇ ਨੇ ਅਰਦਾਸ ਕਰਨ ਦੀ। ਇਹ ਸਾਹਰਾ ਜਹੂਰ ਹਾਜ਼ਰਾ ਹਜ਼ੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ, ਮੈਂ ਤੇਰਾ ਸੇਵਕ ਹਾਂ, ਮੇਰੀ ਜੋਦੜੀ ਹਾਂ, ਹੱਥ ਜੋੜ ਕੇ ਪ੍ਰਵਾਨ ਕਰਿਓ। ਹੋ ਤੇਰਾ ਪਾਤਸ਼ਾਹ ਮੈਂ ਤੇਰਾ ਸੇਵਕ ਹਾਂ, ਤੂੰ ਠਾਕੁਰ ਮੇਰਾ, ਤੂੰ ਮੇਰਾ ਮਾਲਕ ਹੈ।
ਸ਼ਬਦ ਵਡਿਆਈ ਦੇ ਬਣਿਆ,
ਤੂੰ ਆਪਣੇ ਸ਼ਬਦ ਦੁਆਰਾ ਗੁਰਮੁਖਾਂ ਨੂੰ ਵਡਿਆਈ ਦਿੰਦਾ ਹੈ, ਇਸੇ ਕਰਕੇ ਅਸੀਂ ਤੇਰੇ ਚਰਨਾਂ ਵਿੱਚ ਬੇਨਤੀ ਕਰ ਰਹੇ ਹਾਂ, ਸੇਵਕ ਬਣ ਰਹੇ ਹਾਂ, ਤੈਨੂੰ ਮਾਲਕ ਬਣਾ ਰਹੇ ਹਾਂ ਕਿ ਤੂੰ ਆਪਣਾ ਸਾਨੂੰ ਉਪਦੇਸ਼ ਬਖਸ਼, ਅਸੀਂ ਉਸ ਉਪਦੇਸ਼ ਤੇ ਅਮਲ ਕਰੀਏ, ਵਡਿਆਈ ਦੇਵਣਿਆ, ਕਿਉਂਕਿ ਤੁਸੀਂ ਵਡਿਆਈ ਦੇਣ ਵਾਲੇ ਹੋ, ਫਿਰ ਤੁਸੀਂ ਸਾਨੂੰ ਸੱਚੀ ਵਡਿਆਈ ਦੇਵੋ, ਤੇ ਅਸੀਂ ਉਸ ਸੱਚੀ ਵਡਿਆਈ ਨਾਲ ਵੱਡੇ ਹੋ ਜਾਈਏ। ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕਾਮ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨ ਸਨਿਦਾਨ। ਜਾਂ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ। ਇਹ ਦੁਨੀਆਂ ਦੀਆਂ ਵਡਿਆਈਆਂ ਕਿਸੇ ਕੰਮ ਨਹੀਂ, ਇਹ ਤਾਂ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮਨਾ ਹੋਏ ਨਹੀਂ। ਤੁਹਾਡੇ ਵੱਲੋਂ ਮਿਲੀ ਹੋਈ ਵਡਿਆਈ ਜਿਹੜੀ ਹੈ ਉਹਨੂੰ ਕੋਈ ਖੋਹ ਨਹੀਂ ਸਕਦਾ, ਉਹ ਖਤਮ ਨਹੀਂ ਹੋ ਸਕਦੀ। ਵਡਿਆਈ ਤਾਂ ਇਹ ਵੀ ਮਿਲ ਜਾਂਦੀ ਹੈ, ਲੋਕ ਦੇ ਦਿੰਦੇ ਨੇ, ਅੱਜ ਵੋਟਾਂ ਦਿੱਤੀਆਂ ਵਡਿਆਈ ਮਿਲ ਗਈ, ਕੱਲ੍ਹ ਨੂੰ ਖੁਸ਼ ਵੀ ਜਾਂਦੀ ਹੈ, ਇਹ ਵਡਿਆਈ ਖੋਹ ਵੀ ਲੈਂਦੇ ਨੇ। ਪਰ ਪਾਤਸ਼ਾਹ ਜਿਹੜੀ ਤੈਥੋਂ ਵਡਿਆਈ ਮਿਲੀ ਹੋਈ ਹੈ ਉਹ ਜਾਂਦੀ ਨਹੀਂ। ਦੁਨੀਆਂ ਤੋਂ ਮਿਲੀ ਵਡਿਆਈ ਦੁਨੀਆਂ ਖੋਹ ਵੀ ਲੈਂਦੀ ਹੈ, ਪਰ ਪਾਤਸ਼ਾਹ ਜਿਹੜੀ ਤੈਥੋਂ ਮਿਲੀ ਹੋਈ ਵਡਿਆਈ ਹੈ ਉਹ ਤੇ ਤੂੰ ਆਪ ਨਹੀਂ ਖੋਹਦਾ, ਹੋਰ ਕਿਸੇ ਨੇ ਕੀ ਖੋਣੀ। ਹਾਂ, ਜੇ ਕੋਈ ਤੈਨੂੰ ਭੁੱਲ ਜਾਵੇ ਫਿਰ ਤੂੰ ਖੋਹਣਾ, ਨਹੀਂ ਤਾਂ ਤੂੰ ਇਸ ਕਰਕੇ ਨਹੀਂ ਖੋਹਦਾ ਭਈ ਮੈਂ ਤੈਨੂੰ ਵਡਿਆਈ ਦਿੱਤੀ ਸੀ ਹੁਣ ਮੈਨੂੰ ਵਾਪਸ ਦੇ ਦੇ ਮੇਰੀ ਵਡਿਆਈ। ਨਹੀਂ, ਦੁਨੀਆਂ ਤਾਂ ਆਖਦੀ ਹੈ ਨਾ ਤੈਨੂੰ ਵਡਿਆਈ ਦਿੱਤੀ ਸੀ ਤੂੰ ਹੁਣ ਸਾਡਾ ਕੰਮ ਕਰ, ਨਹੀਂ ਤਾਂ ਇਹ ਵਡਿਆਈ ਅਸੀਂ ਵਾਪਸ ਲੈ ਲਵਾਂਗੇ, ਫਿਰ ਈਰਖਾ ਹੋ ਜਾਂਦੀ ਹੈ। ਪਰ ਨਹੀਂ, ਪਾਤਸ਼ਾਹ ਜਿਹੜੀ ਤੈਥੋਂ ਵਡਿਆਈ ਮਿਲੀ ਹੋਈ ਹੈ ਉਹ ਤਾਂ ਖੁਦ ਇਨਸਾਨ ਨੂੰ ਵੱਡਿਆਂ ਕਰ ਦਿੰਦੀ ਹੈ। ਇਸ ਕਰਕੇ ਸਾਡੀ ਬੇਨਤੀ ਹੈ, ਕਿਰਪਾ ਕਰੋ ਸਾਡੇ ਅੰਦਰ ਇਹ ਅਹਿਸਾਸ ਆਵੇ ਮੈਂ ਤੇਰਾ ਸੇਵਕ ਹਾਂ, ਤੂੰ ਮੇਰਾ ਮਾਲਕ ਹੈ। ਆਪਣੇ ਸ਼ਬਦ ਦੀ ਵਡਿਆਈ, ਨਾਮ ਦੀ ਵਡਿਆਈ ਸਾਨੂੰ ਬਖਸ਼ਣਾ ਕਰੋ।
ਰਹਾਓ
ਵਿਸਰਾਮ ਲਾ ਕੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ,
ਵੇਲਾ ਵਕਤ ਸਭ ਸੁਹਾਇਆ।
ਵੇਲਾ ਦਿਨ ਦਾ ਤੇ ਵਕਤ ਰਾਤ ਦਾ, ਵੇਲਾ ਹਿੰਦੂ ਕਹਿ ਲੈਂਦੇ ਨੇ ਤੇ ਵਕਤ ਮੁਸਲਮਾਨ ਕਹਿੰਦੇ ਨੇ, ਅਥਵਾ ਵੇਲਾ ਦਿਨ ਦਾ ਸਮਾਂ ਤੇ ਵਕਤ ਰਾਤ ਦਾ ਸਮਾਂ। ਸਭ ਸੁਹਾਇਆ ਸਾਰਾ ਸੋਭਨੀਕ ਹੈ ਕਿਹੜਾ ਜੀ,
ਜਿਤ ਸੱਚਾ ਮੇਰੇ ਮਨ ਪਾਇਆ।
ਜਿਸ ਵੇਲੇ ਵਿੱਚ ਉਹ ਸੱਚਾ ਪਰਮੇਸ਼ਰ ਮੇਰੇ ਮਨ ਨੂੰ ਪਾਇਆ ਹੈ, ਚੰਗਾ ਲੱਗਾ ਹੈ, ਜਿਸ ਵੇਲੇ ਜਿਸ ਸਮੇਂ, ਚਾਹੇ ਉਹ ਦਿਨ ਦਾ ਹੈ ਚਾਹੇ ਉਹ ਰਾਤ ਦਾ ਹੈ, ਉਹ ਹੀ ਅਸਲ ਦੇ ਵਿੱਚ ਸੋਭਨੀਕ ਹੈ। ਸੁਹਾਵਣਾ ਕਿਹੜਾ ਹੈ ਜਿਹੜਾ ਪਾਤਸ਼ਾਹ ਨੂੰ ਪਾਇਆ। ਸਤਿਗੁਰੂ ਸਾਹਿਬ ਜੀ ਨੂੰ ਕਿਹੜਾ ਪਾਏਗਾ ਜਿਹੜਾ ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਗੁਜ਼ਾਰਾਂਗੇ। ਉਹ ਉਮਰ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ। ਪਰ ਕਈ ਵਾਰੀ ਆਪਾਂ ਆਖਦੇ ਹਾਂ ਵੀ ਤੁਸੀਂ ਜ਼ਰੂਰੀ ਆਪਣੇ ਟਾਈਮ ਨੂੰ ਕੱਢ ਕੇ ਗੁਰੂ ਚਰਨਾਂ ਵਿੱਚ ਆਇਆ। ਪਰ ਜੇ ਦੂਰ ਦ੍ਰਿਸ਼ਟੀ ਨਾਲ ਸੋਚਾਂਗੇ ਤੇ ਅਸਲ ਦੇ ਵਿੱਚ ਇਹ ਜਿਹੜਾ ਆਪਾਂ ਕਹਿੰਦੇ ਹਾਂ ਕੀਮਤੀ ਟਾਈਮ ਕੱਢ ਕੇ ਆਏ, ਨਹੀਂ, ਟਾਈਮ ਅਸਲ ਵਿੱਚ ਕੀਮਤੀ ਉਹ ਹੈ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਰਿਆ, ਅਸਲ ਕੀਮਤੀ ਟਾਈਮ ਹੈ। ਬਾਕੀ ਨੂੰ ਤੇ ਨਿਸਫਲ ਕਿਹਾ, ਅਬਰ ਕਾਜ ਤੇਰਾ ਕਿਤੇ ਨਾ ਕਹਾਂ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਸੰਗਤ ਵਿੱਚ ਆਣ ਕੇ ਟਾਈਮ ਕੀਮਤੀ ਬਣਿਆ, ਇਹ ਮਤਾਂ ਖਿਆਲ ਕਰਨਾ ਵੀ ਕੀਮਤੀ ਟਾਈਮ ਨੂੰ ਕੱਢ ਕੇ ਆਏ ਹਾਂ, ਨਹੀਂ ਨਹੀਂ, ਕੀਮਤੀ ਟਾਈਮ ਬਣਾ ਲਿਆ ਜਿਹੜਾ ਗੁਰੂ ਚਰਨਾਂ ਵਿੱਚ ਗੁਜ਼ਰਿਆ ਲੱਗਾ। ਇਸ ਵਾਸਤੇ ਸਤਿਗੁਰੂ ਸਾਹਿਬ ਜੀ ਸਾਨੂੰ ਇਹ ਸੋਝੀ ਦੇਣ ਵਾਸਤੇ, ਸਾਨੂੰ ਸਵੱਛ ਬੋਲਣ ਵਾਸਤੇ ਜਾਚ ਦੱਸ ਰਹੇ ਨੇ। ਸਿੱਖਾ ਕਹਿ ਜਿਤ ਸੱਚਾ ਮੇਰੇ ਮਨ ਪਾਇਆ, ਜਦੋਂ ਉਹ ਪ੍ਰਭੂ ਮੇਰੇ ਮਨ ਨੂੰ ਚੰਗਾ ਲੱਗਾ। ਚੰਗਾ ਲੱਗਦਾ ਤੇ ਬੈਠਦੇ ਹਾਂ ਗੁਰੂ ਚਰਨਾਂ ਵਿੱਚ, ਜੇ ਗੁਰੂ ਚੰਗਾ ਹੀ ਨਾ ਲੱਗੇ ਤੇ ਕੌਣ ਬੈਠਦਾ ਨਾ। ਹੁਣ TV ਤੋਂ ਬੱਚੇ ਉੱਠਦੇ ਹੀ ਨਹੀਂ, ਚੰਗਾ ਲੱਗਦਾ ਤਾਂ ਹੀ ਉਹ ਨਹੀਂ ਉੱਠਦੇ। ਆਦਮੀ ਕਹਿੰਦਾ ਛੱਡੋ ਅੱਜ ਪਿਕਚਰ ਆ ਰਹੀ ਹੈ ਇਸ ਨੂੰ ਦੇਖਣਾ, ਚੰਗੀ ਲੱਗ ਰਹੀ ਹੈ ਇਸੇ ਕਰਕੇ ਨਹੀਂ ਛੱਡਦਾ। ਤੇ ਜਿਨ੍ਹਾਂ ਨੂੰ ਗੁਰੂ ਚੰਗਾ ਲੱਗਦਾ ਉਹ ਤੇ ਛੱਡ ਕੇ ਦੌੜਦੇ ਨੇ, ਭੱਜਦੇ ਨੇ। ਇਸ ਵਾਸਤੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜਿਹੜਾ ਵੇਲਾ ਚਾਹੇ ਦਿਨ ਦਾ ਚਾਹੇ ਰਾਤ ਦਾ ਜੋ ਮੇਰੇ ਪਾਤਸ਼ਾਹ ਨੂੰ ਪਾਇਆ, ਉਸ ਉਭਨੀਕ ਹੋਇਆ ਹੈ ਹੇ ਮਨ ਤੇਰਾ
ਸੱਚੇ ਸੇਵਿਆ ਸੱਚ ਵਡਿਆਈ
ਉਸ ਸੱਚੇ ਦੀ ਸੇਵਾ ਕਰਨੇ ਕਰਕੇ ਹੀ ਇਹ ਸੱਚੀ ਵਡਿਆਈ ਸੱਚੇ ਪਰਮਾਤਮਾ ਤੋਂ ਬੰਦੇ ਤੈਨੂੰ ਦੁਨੀਆਂ ਵਿੱਚ ਵੱਡੇ ਕਰਨ ਵਾਲੀ ਵਡਿਆਈ ਪ੍ਰਾਪਤ ਹੁੰਦੀ ਹੈ
ਗੁਰ ਕਿਰਪਾ ਤੇ ਸੱਚ ਪਾਵਣਿਆ
ਇਹ ਜਿਹੜਾ ਸੱਚਾ ਨਾਮ ਹੈ ਜਿਸ ਸੱਚੇ ਨਾਮ ਦੇ ਸੇਵਨੇ ਕਰਕੇ ਸੱਚੇ ਨਾਮ ਦੇ ਸਿਮਰਨ ਕਰਕੇ ਇਹ ਸੱਚੀ ਤੇ ਸੱਚੇ ਤੋਂ ਵਡਿਆਈ ਪ੍ਰਾਪਤ ਹੋਈ ਹੈ ਇਹ ਭਾਈ ਸੱਚਾ ਨਾਮ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਗੁਰ ਕਿਰਪਾ ਤੇ ਗੁਰੂ ਦੀ ਬਖਸ਼ਿਸ਼ ਹੋਵੇ ਸਤਿਗੁਰੂ ਦੀ ਕਿਰਪਾ ਹੋਵੇ ਤਾਂ ਇਸ ਕਿਰਪਾ ਤੋਂ ਸੱਚ ਪਾਵਣਿਆ ਇਹ ਸੱਚ ਪ੍ਰਾਪਤ ਹੁੰਦਾ ਹੈ
ਭਾਉ ਭੋਜਨ ਸਤਿਗੁਰ ਤੁਠੈ ਪਾਏ
ਭਾਉ ਨਾਮ ਹੈ ਗਿਆਨ ਦਾ ਗਿਆਨ ਰੂਪੀ ਭੋਜਨ ਉਦੋਂ ਪ੍ਰਾਪਤ ਹੁੰਦਾ ਜਦੋਂ ਸਤਿਗੁਰੂ ਤੁਠੈ ਸਤਿਗੁਰੂ ਪ੍ਰਸੰਨ ਹੋ ਜਾ ਜਿੰਨਾ ਚਿਰ ਸਤਿਗੁਰੂ ਪ੍ਰਸੰਨ ਨਹੀਂ ਹੁੰਦੇ ਇਹ ਕਾਰਨ ਹੈ ਸਾਰੀ ਉਮਰ ਬਾਣੀ ਪੜ੍ਹਦਾ ਰਿਹਾ ਪਰ ਗਿਆਨ ਨਹੀਂ ਮਿਲਿਆ ਸਾਰੀ ਉਮਰ ਵਿਚਾਰ ਕਥਾ ਸੁਣਦਾ ਰਿਹਾ ਕਰਦਾ ਰਿਹਾ ਪਰ ਗਿਆਨ ਨਹੀਂ ਮਿਲਿਆ ਕਾਰਨ ਕੀ ਹੈ ਸਤਿਗੁਰੂ ਤੁੱਠੇ ਨਹੀਂ ਸਤਿਗੁਰੂ ਪ੍ਰਸੰਨ ਨਹੀਂ ਹੋਏ ਸਾਰੀ ਜ਼ਿੰਦਗੀ ਅਰਦਾਸਾਂ ਗੁਰੂ ਦੇ ਚਰਨਾਂ ਵਿੱਚ ਕਰਦਾ ਰਿਹਾ ਗਿਆਨ ਮਿਲਿਆ ਹੀ ਨਹੀਂ ਮਹਾਰਾਜ ਗਿਆਨ ਦੇਵੋ ਨਾਮ ਦੇਵੋ ਮਿਲਿਆ ਹੀ ਨਹੀਂ ਕਾਰਨ ਕੀ ਹੈ ਸਤਿਗੁਰੂ ਪ੍ਰਸੰਨ ਨਹੀਂ ਹੋਏ ਤੇ ਅਸੀਂ ਵੀ ਚੱਜ ਨਾਲ ਨਹੀਂ ਮੰਗਿਆ ਸਾਡਾ ਵੀ ਕਹਿਣ ਮਾਤਰ ਹੀ ਸੀ ਆਏ ਕਹਿਤਾ ਸੀ ਮਹਾਰਾਜ ਨਾਮ ਦਾਨ ਦਿਓ ਗਿਆਨ ਦਿਓ ਨਾਮ ਦਾਨ ਦਿਓ ਬਸ ਅਸੀਂ ਨਿੱਕ ਗੱਲ ਕਹਿ ਕੇ ਚਲੇ ਸੀਗੇ ਸਤਿਗੁਰੂ ਵੀ ਮੁਸਕਰਾ ਕੇ ਚੁਪਕਾ ਰਹੇ ਐਸੀ ਵਿਚਾਰ ਕੁਝ ਗੁਜਰੀਆਂ ਸਾਖੀਆਂ ਤੋਂ ਸਪਸ਼ਟ ਹੁੰਦੀ ਹੈ ਕੋਈ ਤ੍ਰਿਕਾਲਦਰਸ਼ੀ ਮਹਾਤਮਾ ਸਨ ਇੱਕ ਮਾਤਾ ਜਿਸ ਨੂੰ ਗਿਆਨ ਪ੍ਰਾਪਤ ਹੋਇਆ ਭਈ ਨਾਮ ਤੇ ਦਾਨ ਦੀ ਦਾਤ ਮੰਗਣੀ ਚਾਹੀਦੀ ਹੈ ਜਿੱਥੇ ਹੋਰ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਜਾਇਆ ਕਰਨ ਮਾਤਾ ਵੀ ਜਾਇਆ ਕਰੇ ਤੇ ਮਾਤਾ ਨੇ ਜਾ ਕੇ ਨਮਸਕਾਰ ਕਰਨੀ ਤੇ ਕਹਿਣਾ ਮਹਾਂਪੁਰਸ਼ੋ ਨਾਮ ਦਾਨ ਬਖਸ਼ੋ ਬਸ ਹੈਨੀ ਗੱਲ ਕਹਿਣੀ ਬੈਠਣਾ ਆ ਜਾਣਾ ਮਹਾਤਮਾ ਨੇ ਸੁਣ ਛੱਡਣਾ ਪਰ ਉਹਦਾ ਕੋਈ ਜਵਾਬ ਨਹੀਂ ਦਿੱਤਾ ਤੇ ਮਾਤਾ ਨੇ ਇੱਕ ਨਿਤਨੇਮ ਵੀ ਬਣਾ ਲਿਆ ਸੀ ਰੋਜ਼ ਦਾ ਇੱਕ ਦਿਨ ਮਹਾਤਮਾ ਕਹਿਣ ਲੱਗੇ ਭਈ ਬੀਬੀ ਤੈਨੂੰ ਨਾਮ ਦਾਨ ਚਾਹੀਦਾ ਵੀ ਹੈ ਕਿ ਸਿਰਫ ਤੂੰ ਕਹਿ ਹੀ ਛੁੱਟਦੀ ਹੈ ਸਿਰਫ ਕਹਿੰਦੀ ਹੋਈ ਹੈ ਕਿ ਜਾਂ ਤੂੰ ਚਾਹੁੰਦੀ ਵੀ ਹੈ ਕਹਿਣ ਲੱਗੀ ਜੀ ਮੈਂ ਚਾਹੁੰਦੀ ਵੀ ਹਾਂ ਕਹਿੰਦੇ ਤੇਰੇ ਬੋਲ ਤੋਂ ਤੇ ਐਸਾ ਅੰਦਾਜ਼ਾ ਲੱਗਦਾ ਜਿਸ ਤਰ੍ਹਾਂ ਕਈਆਂ ਦਾ ਰੂਟੀਨ ਹੁੰਦਾ ਜਪਜੀ ਸਾਹਿਬ ਦਾ ਪਾਠ ਕਰਨਾ ਹੀ ਹੈ ਕਰਨਾ ਹੀ ਹੈ ਤੇ ਹਾਂ ਭਈ ਆਣ ਕੇ ਕਹਿਣਾ ਹੀ ਹੈ ਨਾਮ ਦਾਨ ਦਿਓ ਕਹਿਣਾ ਹੀ ਹੈ ਕਹਿਣਾ ਇੱਕ ਨਿਤਨੇਮ ਬਣ ਗਿਆ ਕਹਿਣਾ ਭਈ ਕਹਿਣਾ ਹੀ ਹੈ ਕਿ ਲੈਣਾ ਵੀ ਹੈ ਨਹੀਂ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਦੇਵੋ ਕਿ ਕਹਿਣ ਲੱਗੇ ਫਿਰ ਤਾਂ ਕਦੇ ਇਹ ਗੱਲ ਪੁੱਛੀ ਨਹੀਂ ਕਿ ਮੈਂ ਰੋਜ਼ ਕਹਿੰਦੀ ਹਾਂ ਤੁਸੀਂ ਦਿੰਦੇ ਕਿਉਂ ਨਹੀਂ ਨਾਮ ਦਾਨ ਤੈਨੂੰ ਪਤਾ ਨਾਮਦਾਨ ਕੀ ਹੁੰਦਾ ਉਹ ਕਿਸ ਤਰ੍ਹਾਂ ਲਈਦਾ ਮਹਾਂਪੁਰਸ਼ੋ ਕਿਰਪਾ ਕਰੋ ਬਖਸ਼ਿਸ਼ ਕਰੋ ਫਿਰ ਆਪ ਹੀ ਦੱਸੋ ਤੇ ਆਪ ਹੀ ਦੇਵੋ ਕਹਿੰਦੇ ਇਹ ਨਾਮ ਦਾ ਦਾਨ ਇਹ ਨਾਮ ਦੀ ਦਾਤ ਬਹੁਤ ਪਵਿੱਤਰ ਹੈ ਬਹੁਤ ਉੱਤਮ ਹੈ ਇਸ ਨੂੰ ਦੇ ਸਕਦੇ ਨੇ ਗੁਰੂ ਸਮਰੱਥ ਤੇ ਉਸ ਦੀ ਪ੍ਰਾਪਤੀ ਵਾਸਤੇ ਜੁਗਤੀ ਮਹਾਤਮਾ ਦੱਸ ਸਕਦੇ ਨੇ ਤਰੀਕਾ ਰਸਤਾ ਮਹਾਤਮਾ ਦੱਸ ਸਕਦੇ ਨੇ ਹੁਣ ਅਸੀਂ ਤੈਨੂੰ ਐਸਾ ਰਸਤਾ ਦੱਸ ਦਈਏ ਕਿ ਤੈਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਅਸੀਂ ਆਪਣੀ ਬੰਦਗੀ ਵਿੱਚੋਂ ਵੀ ਤੇਰੇ ਤੇ ਇੱਕ ਬਖਸ਼ਿਸ਼ ਕਰ ਸਕਦੇ ਹਾਂ ਤੇਰੇ ਹਿਰਦੇ ਵਿੱਚ ਨਾਮ ਚੱਲ ਪਵੇ ਤੇਰਾ ਮਨ ਨਾਮ ਨਾਲ ਜੁੜ ਜਾਵੇ ਪਰ ਜਦੋਂ ਕਿਸੇ ਕੋਲੋਂ ਕੁਝ ਲਈਏ ਉਦੋਂ ਉਸ ਨੂੰ ਕੁਝ ਦੇਈਦਾ ਵੀ ਹੁੰਦਾ ਦੱਸ ਤੂੰ ਸਾਨੂੰ ਕੀ ਦੇਵੇਂਗੀ ਮਹਾਤਮਾ ਦੇ ਬੋਲ ਅਗਲੇ ਨੂੰ ਸਮਝਾ ਦੇਣਾ ਇਹ ਹੀ ਯੁਕਤੀ ਹੈ ਸੰਤਨ ਹੱਥ ਰਾਖੀ ਕੁੰਜੀ ਜੇ ਤਾਲੇ ਨਾਲ ਘੁਲਦੇ ਰਹੀਏ ਤੇ ਖੁੱਲਦਾ ਨਹੀਂ ਚਾਬੀ ਨਾਲ ਆਰਾਮ ਨਾਲ ਖੁੱਲ ਜਾਂਦਾ ਮਹਾਤਮਾ ਉਸ ਗੱਲ ਨੂੰ ਕਿਸੇ ਢੰਗ ਚਾਬੀ ਨਾਲ ਯੁਕਤੀ ਨਾਲ
ਖੋਲ ਦਿੰਦੇ ਨੇ, ਸਪਸ਼ਟ ਕਰ ਦਿੰਦੇ ਨੇ। ਮਾਤਾ ਤੂੰ ਸਾਨੂੰ ਕੀ ਦੇਵੇਂਗੀ? ਤੇ ਕਹਿਣ ਲੱਗੀ ਜੋ ਹੁਕਮ ਕਰੋ। ਕਹਿੰਦੇ ਫਿਰ ਕੱਲ੍ਹ ਨੂੰ ਸਾਡੇ ਵਾਸਤੇ ਵਧੀਆ ਜੀ ਖੀਰ ਬਣਾ ਕੇ ਲਿਆ, ਗਿਰੀਆਂ ਮੇਵੇ ਬਦਾਮ ਪਾ ਕੇ ਤੇ ਸੋਹਣੀ ਖੀਰ ਲਿਆਓ, ਬਣਾ ਕੇ ਉਹ ਸਾਨੂੰ ਛਕਾਓ, ਫਿਰ ਅਸੀਂ ਪ੍ਰਸੰਨ ਹੋ ਕੇ ਤੁਹਾਨੂੰ ਨਾਮ ਦੀ ਦਾਤ ਬਖਸ਼ਾਂ। ਮਾਤਾ ਅਗਲੇ ਦਿਨ ਉੱਠੀ, ਇਸ਼ਨਾਨ ਪਾਨ ਕੀਤਾ, ਗਿਰੀਆਂ ਮੇਵੇ ਪਾਏ, ਖੀਰ ਬਣਾਈ, ਪਿਆਰ ਕਰਕੇ ਲੈ ਆਈ। ਮਹਾਂਪੁਰਸ਼ੋ ਮੈਂ ਖੀਰ ਲਿਆਈ ਹਾਂ। ਮਹਾਤਮਾ ਉੱਠੇ ਤੇ ਇੱਕ ਬਰਤਨ ਜੋ ਲੋਹੇ ਦਾ ਜੰਗਾਲ ਦਾ ਖਾਧਾ ਹੋਇਆ, ਜੰਗਲ ਮੈਦਾਨ ਜਾਣ ਵਾਸਤੇ ਪਾਣੀ ਖੜਿਆ ਕਰਦੇ ਸੀ, ਤੇ ਫਿਰ ਉਸਨੂੰ ਬਾਰ ਬਾਰ ਰੱਖ ਛੱਡਣਾ। ਮਹਾਂਪੁਰਸ਼ ਉੱਠੇ ਤੇ ਉਹ ਬਰਤਨ ਪਕੜ ਲਿਆ ਤੇ ਕਹਿਣ ਲੱਗੇ ਮਾਤਾ ਪਾ ਦੇ ਇਸ ਵਿੱਚ ਖੀਰ। ਜਦੋਂ ਮਾਤਾ ਨੇ ਉਹ ਬਰਤਨ ਦੇਖਿਆ ਨਾ ਤੇ ਉਹ ਕਹਿਣ ਲੱਗੀ ਆਹਾ ਮੈਂ ਨੀ ਇਸ ਵਿੱਚ ਖੀਰ ਪਾਣੀ। ਮਹਾਂਪੁਰਸ਼ ਹੋਇਆ ਤਾਂ ਬਰਤਨ ਬਹੁਤ ਖਰਾਬ ਹੈ, ਸਾਫ਼ ਸੁਥਰਾ ਬਰਤਨ ਦਿਓ। ਤੇ ਮਹਾਂਪੁਰਸ਼ ਕਹਿਣ ਲੱਗੇ ਤੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ, ਤੂੰ ਨਾਮ ਦਾਨ ਲੈਣਾ ਤੇ ਖੀਰ ਛਕਾਉਣੀ ਹੈ, ਤੂੰ ਇਸ ਬਰਤਨ ਵਿੱਚ ਖੀਰ ਪਾ ਦੇ ਅਸੀਂ ਛਕਣੀ। ਤੇ ਮਾਤਾ ਕਹਿੰਦੀ ਇਸ ਬਰਤਨ ਵਿੱਚ ਮੈਂ ਤੁਹਾਨੂੰ ਖੀਰ ਛਕਾਵਾਂ, ਪਾਪ ਮੈਨੂੰ ਲੱਗੇਗਾ, ਇਸ ਵਿੱਚੋਂ ਮੁਸ਼ਕ ਆ ਰਹੀ ਹੈ, ਬਦਬੂ ਹੈ, ਜੰਗਾਲ ਲੱਗਾ, ਇਹ ਤੇ ਡੱਬਾ ਦੇਖਣ ਨੂੰ ਚਿੱਤ ਨਹੀਂ ਕਰਦਾ, ਲੋਹੇ ਦਾ ਹੋਵੇ, ਰੰਗ ਨਾ ਕੀਤਾ ਹੋਵੇ ਤੇ ਪਾਣੀ ਪਾਉਣ ਨਾਲ ਜੰਗਾਲ ਹੀ ਜੰਗਾਲ ਖਾ ਜਾਂਦਾ। ਮਹਾਂਪੁਰਸ਼ ਕਹਿਣ ਲੱਗੇ ਨਹੀਂ ਇਸੇ ਵਿੱਚ ਖੀਰ ਪਾ ਦੇ ਜੇ ਤੂੰ ਨਾਮ ਲੈਣਾ ਤਾਂ। ਕਹਿਣ ਲੱਗੀ ਜੇ ਤੁਸੀਂ ਇਸੇ ਹੀ ਬਰਤਨ ਵਿੱਚ ਜ਼ਰੂਰ ਖੀਰ ਛਕਣੀ ਹੈ ਤੇ ਫਿਰ ਇਹ ਮੈਨੂੰ ਦਿਓ, ਮੈਂ ਇਸਨੂੰ ਦੋ ਚਾਰ ਵਾਲਾ ਰੇਤ ਨਾਲ ਅੱਛੀ ਤਰ੍ਹਾਂ ਮਾਂਜ ਕੇ ਸਾਫ਼ ਸੁਥਰਾ ਕਰਕੇ ਚਮਕਾ ਕੇ ਫਿਰ ਲਿਆਵਾਂ। ਵੈਸੇ ਤੇ ਮੇਰਾ ਚਿੱਤ ਨਹੀਂ ਕਰਦਾ ਇਸ ਬਰਤਨ ਵਿੱਚ ਖੀਰ ਪਾਉਣ ਨੂੰ, ਪਰ ਜੇ ਤੁਸੀਂ ਜ਼ਰੂਰ ਇਸੇ ਵਿੱਚ ਹੀ ਛਕਣੀ ਹੈ, ਮੈਂ ਇਸਨੂੰ ਚੰਗੀ ਤਰ੍ਹਾਂ ਮਾਂਜ ਕੇ ਸਾਫ਼ ਸੁਥਰਾ ਕਰਕੇ ਲਿਆਵਾਂ ਤੇ ਫਿਰ ਪਾਵਾਂਗੇ। ਕਹਿਣ ਲੱਗੇ ਤੂੰ ਸਾਡੇ ਨਾਲ ਗੱਲ ਕਰ ਵੀ ਤੂੰ ਖੀਰ ਪਾਣੀ ਕਿ ਨਹੀਂ ਪਾਣੀ, ਅਸੀਂ ਇਸੇ ਤਰ੍ਹਾਂ ਹੀ ਪਵਾਉਣੀ। ਕਹਿਣ ਲੱਗੀ ਨਹੀਂ ਮੈਂ ਇਸ ਬਰਤਨ ਵਿੱਚ ਖੀਰ ਨਹੀਂ ਪਵਾਉਣੀ, ਮੇਰੀ ਆਤਮਾ ਨਹੀਂ ਇਹ ਮੰਨਦੀ ਵੀ ਮੈਂ ਤੁਹਾਨੂੰ ਇਸ ਬਰਤਨ ਵਿੱਚ ਪਾ ਕੇ ਖੀਰ ਛਕਾਵਾਂ, ਮੈਂ ਨਹੀਂ ਪਾਉਣੀ, ਨਹੀਂ ਪਾਵਾਂਗੀ। ਕਹਿਣ ਲੱਗੇ ਸ਼ਾਬਾਸ਼ ਮਾਤਾ, ਜੇ ਮੇਰੇ ਕਹਿਣ ਤੇ ਵੀ ਤੂੰ ਇਸ ਗੰਦੇ ਬਰਤਨ ਵਿੱਚ ਖੀਰ ਪਾਉਣ ਵਾਸਤੇ ਤਿਆਰ ਨਹੀਂ, ਤੇ ਜਿਹੜਾ ਤੂੰ ਰੋਜ਼ ਨਾਮਦਾਨ ਕਹਿ ਛੱਡਦੀ ਹੈ ਨਾ, ਨਾਮ ਦਾਨ ਦਿਓ, ਨਾਮ ਦਾਨ ਦਿਓ, ਜੇ ਅੰਦਰ ਸਾਫ਼ ਸੁਥਰਾ ਸਵੱਛ ਭਾਵਨਾ ਹੁੰਦੀਆਂ ਤੇ ਤੂੰ ਸਿਰਫ ਕਹਿੰਦੀ ਨਾ, ਤੂੰ ਚਾਹੁੰਦੀ ਤੇ ਸਾਨੂੰ ਪ੍ਰੈਸ ਕਰਦੀ, ਸਾਡੇ ਕੋਲੋਂ ਮੰਗਦੀ ਵੀ ਸਾਨੂੰ ਨਾਮ ਦਾਨ ਦਿਓ, ਕੋਈ ਮਨ ਦਾ ਟਿਕਾਓ ਬਣਾਓ, ਕੋਈ ਯੁਕਤੀ ਦੱਸੋ, ਤੂੰ ਅੜ ਕੇ ਬੈਠਦੀ, ਤੂੰ ਮੰਗ ਕਰਦੀ, ਤੂੰ ਚਾਹੁੰਦੀ, ਤੂੰ ਤਾਂ ਇੱਕ ਰੂਟੀਨ ਜਿਹਾ ਨਿਤਨੇਮ ਜਿਹਾ ਬਣਾਇਆ ਹੋਇਆ ਵੀ ਜਿਸ ਤਰ੍ਹਾਂ ਇੱਕ ਚੌਂਕੀਦਾਰ ਹੋਕਾ ਦਿੰਦਾ ਵੀ ਕਿਸੇ ਦੀ ਮਰਜ਼ੀ ਕੋਈ ਸੁਣੇ ਕੋਈ ਨਾ ਸੁਣੇ ਮੇਰੀ ਡਿਊਟੀ ਮੈਂ ਬੋਲ ਕੇ ਆ ਜਾ, ਵੀ ਤੂੰ ਤੇ ਇੱਕ ਨਿਤਨੇਮ ਜਿਹਾ ਬਣਾਇਆ ਹੋਇਆ ਵੀ ਨਾਮ ਦਾਨ ਦਿਓ, ਨਾਮ ਦਾਨ ਦਿਓ, ਤੂੰ ਤੇ ਚਲੇ ਜਾਂਦੀ ਹੈ। ਕਹਿੰਦੇ ਆਤਮਾ ਸ਼ੁੱਧ ਨਹੀਂ, ਪਵਿੱਤਰ ਨਹੀਂ, ਇਹ ਹੀ ਨਿਸ਼ਾਨੀ ਹੈ। ਹੁਣ ਆਮ ਬੰਦੇ ਨੇ ਐਸੇ ਜਿਹੜੇ ਕਹਿ ਛੱਡਦੇ ਨੇ, ਮਹਾਰਾਜ ਕਿਰਪਾ ਕਰੋ, ਸਾਨੂੰ ਅੰਮ੍ਰਿਤ ਛਕਾਓ, ਸਾਨੂੰ ਨਾਮ ਬਖਸ਼ੋ, ਸਾਨੂੰ ਬਾਣੀ ਬਖਸ਼ੋ, ਕਿਰਪਾ ਕਰੋ, ਨਾ ਉਹਨਾਂ ਸੰਗਤ ਚ ਆਉਣਾ, ਨਾ ਉਹਨਾਂ ਬਾਣੀ ਪੜ੍ਹਨੀ ਜਾਣ, ਨਾ ਉਹਨਾਂ ਨਿਤਨੇਮ ਕਰਨਾ, ਨਾ ਉਹਨਾਂ ਰੂਟੀਨ ਨਾਲ ਮੱਥਾ ਟੇਕਣੀ, ਆਉਂਦਿਆਂ ਜਾਣਾ, ਆਉਂਦਿਆਂ ਜਾਂਦਿਆਂ ਕਿਤੇ ਟਾਈਮ ਲੱਗ ਗਿਆ ਤੇ ਜਾਂਦਿਆਂ ਜਾਂਦਿਆਂ ਨਾਲੇ ਕਹੀ ਜਾਣਾ ਤੇ ਨਾਲੇ ਮੱਥਾ ਟੇਕ ਕੇ ਤਰੀ ਜਾਣਾ, ਇੱਕ ਰੂਟੀਨ ਜਿਹਾ ਹੈ। ਜੇ ਖਾਸ਼ ਹੋਵੇ ਤੇ ਗੁਰੂ ਕੋ ਖਿਡਾਉਣਾ ਥੋੜ੍ਹਾ ਵੀ ਜਦੋਂ ਟਾਈਮ ਨਿਕਲੂ ਵੇਖ ਲਾਂਗੇ ਗੁਰੂ ਨਾਲ ਵੀ, ਨਹੀਂ ਗੁਰੂ ਕੋਲ ਆਉਣ ਦਾ ਵੀ ਕੋਈ ਟਾਈਮ ਹੋਵੇ, ਗੁਰੂ ਕੋਲ ਆਉਣ ਦਾ ਵੀ ਕੋਈ ਨਿਯਮ ਹੋਵੇ। ਹੁਕਮਨਾਮਾ, ਹੁਕਮਨਾਮਾ ਗੁਰੂ ਦਾ ਹੁੰਦਾ ਜਦੋਂ ਹੁਕਮ ਹੁੰਦਾ ਹੋਵੇ ਉਦੋਂ ਆਣ ਕੇ ਸੁਣ, ਤੇ ਜਦੋਂ ਮਰਜ਼ੀ ਆਣ ਕੇ ਕਹਿਣਾ ਜੀ ਮੈਨੂੰ ਹੁਕਮ ਸੁਣਾਓ, ਜੀ ਮੈਨੂੰ ਹੁਕਮ ਸੁਣਾਓ, ਇਹ ਕੋਈ ਗੁਰੂ ਦਾ ਸਤਿਕਾਰ ਨਹੀਂ ਹੈ। ਹੁਣ ਪੰਦਰਾਂ ਬੰਦੇ ਪੰਦਰਾਂ ਵਾਰੀ ਇਕੱਲਾ ਇਕੱਲਾ ਆਣ ਕੇ ਤੇ ਹੁਕਮਨਾਮਾ ਸੁਣਾਓ, ਕੋਈ ਸਤਿਕਾਰ ਨਹੀਂ। ਹੁਕਮ ਤਾਂ ਸਤਿਗੁਰੂ ਪਾਤਸ਼ਾਹ ਦਾ ਜਦੋਂ ਭਰੀਆਂ ਹੋਈਆਂ ਸੰਗਤਾਂ ਵਿੱਚ ਹੁਕਮ ਕਰਦੇ ਨੇ, ਜੱਜ ਹੁਕਮ ਕਰਦਾ ਨਾ, ਤੇ ਉਹਦਾ ਇਹ ਮਤਲਬ ਨਹੀਂ ਵੀ ਜੱਜ ਸਾਹਿਬ ਹੁਕਮ ਕਰੋ ਤੁਹਾਡਾ ਕੀ ਹੁਕਮ ਹੈ,
ਨਹੀਂ
ਇਕੱਠੇ ਹੋਵੋ ਪਾਸ ਕਲੋਵੋ ਫਿਰ ਜੱਜ ਆਵਾਜ਼ ਮਾਰਦਾ ਕਹਿੰਦਾ ਸੁਣੋ ਹੁਕਮ ਤੇ ਇਹ ਥੋੜਾ ਵੀ ਪੰਜਾਂ ਕੁ ਮਿੰਟਾਂ ਬਾਅਦ ਫਿਰ ਕੋਈ ਆਣ ਕੇ ਕਹਿ ਦੇਵੇ ਘਰ ਦਾ ਮੈਂਬਰ ਵੀ ਜੱਜ ਸਾਹਿਬ ਮੈਂ ਤੇ ਉਦੋਂ ਇੱਥੇ ਹਾਜ਼ਰ ਨਹੀਂ ਸੀ ਤੁਸੀਂ ਹੁਕਮ ਸੁਣਾਇਓ ਜੇ ਜਾਂ ਫਿਰ ਦੂਸਰਾ ਤਰੀਕਾ ਹੈ ਵੀ ਜੇ ਟਾਈਮ ਨਾਲ ਨਹੀਂ ਪਹੁੰਚੇ ਫਿਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਹਾਂ ਹੋਰ ਸਰੀਰ ਆ ਗਿਆ ਹੋਰ ਆ ਗਿਆ ਪੰਜ ਸੱਤ ਸਰੀਰ ਹੋ ਗਏ ਨੇ ਅਤੇ ਫਿਰ ਬੇਨਤੀ ਕਰਨੀ ਫਿਰ ਹੁਕਮਨਾਮਾ ਸੁਣਾਇਆ ਚਲੋ ਇੱਕ ਵਾਰੀ ਸੁਣਾਇਆ ਦੋ ਵਾਰੀ ਸੁਣਾਇਆ ਚਾਰ ਵਾਰੀ ਸੁਣਾਇਆ ਅਤੇ ਇੱਕ ਇੱਕ ਬੰਦੇ ਵਾਸਤੇ 15 ਵਾਰੀ ਹੁਕਮਨਾਮਾ ਹੀ ਹੁਕਮਨਾਮਾ ਸੁਣਾਈ ਜਾਣਾ ਗੁਰੂ ਦਾ ਕੋਈ ਸਤਿਕਾਰ ਨਹੀਂ ਹੈ ਜੇ ਕੋਈ ਗੁਰੂ ਦਾ ਹੁਕਮ ਨਹੀਂ ਤਾਂ ਤੇਰਾ ਹੁਕਮ ਹੈ ਨਹੀਂ ਫਿਰ ਘੜੀ ਘੜੀ ਆਓ ਮੱਥਾ ਟੇਕੋ ਨਮਸਕਾਰ ਕਰੋ ਸਤਿਗੁਰੂ ਸਾਹਿਬ ਜੀ ਨੂੰ ਠੀਕ ਹੈ ਤੇ ਹਰ ਬੰਦੇ ਨੂੰ ਤਾਬਿਆ ਬੈਠ ਕੇ ਹੁਕਮਨਾਮਾ ਵੀ ਨਹੀਂ ਲੈਣਾ ਚਾਹੀਦਾ ਜਿਸ ਨੇ ਹੁਕਮਨਾਮਾ ਲੈਣਾ ਉਹ ਆਪਣੇ ਸਰੀਰ ਨੂੰ ਸਾਫ਼ ਸੁਥਰਾ ਸੋਧ ਕੇ ਸਫਾਈ ਕਰਕੇ ਆਵੇ ਜੇ ਉਸ ਨੂੰ ਹੁਕਮਨਾਮੇ ਦੀ ਜਾਂਚ ਵੀ ਹੋਵੇ ਉਹ ਨਾ ਹੋਵੇ ਸਿਹਾਰੀ ਨੂੰ ਬਿਹਾਰੀ ਤੇ ਬਿਹਾਰੀ ਨੂੰ ਸਿਹਾਰੀ ਪੜ੍ਹੀ ਜਾਏ ਲੱਲੇ ਨੂੰ ਭਾਬਾ ਦੇ ਤੱਤੇ ਨੂੰ ਨੰਨਾ ਨੰਨੇ ਨੂੰ ਨਾਣਾ ਤੇ ਨਾਣੇ ਨੂੰ ਨੰਨਾ ਇਹ ਵੀ ਕੋਈ ਸਤਿਕਾਰ ਨਹੀਂ ਹੁਕਮਨਾਮਾ ਨਹੀਂ ਬਾਣੀ ਆਉਂਦੀ ਹੋਵੇ ਇਸ਼ਨਾਨ ਪਾਨ ਕਰਕੇ ਚਰਨ ਧੋ ਕੇ ਸਤਿਕਾਰ ਨਾਲ ਤਾਬਿਆ ਬੈਠ ਕੇ ਲਓ ਹੁਕਮਨਾਮਾ ਕੋਈ ਗੱਲ ਨਹੀਂ ਦੋ ਚਿਰ ਸਰੀਰ ਹੋਏ ਬੇਨਤੀ ਕਰੋ ਗ੍ਰੰਥੀ ਸਿੰਘ ਨੂੰ ਸੁਣੋ ਹੁਕਮਨਾਮਾ ਤੇ ਪੰਜ ਪੰਜ ਮਿੰਟ ਬਾਅਦ ਹੁਕਮਨਾਮਾ ਸੁਣਾਈ ਜੋ ਕਿ ਸਤਿਗੁਰੂ ਦਾ ਸਤਿਕਾਰ ਨਹੀਂ ਘੜੀ ਘੜੀ ਹੁਕਮਨਾਮਾ ਨਹੀਂ ਹੁੰਦਾ ਰਹੋ ਵਿਚਾਰ ਇਹ ਕੁਝ ਬੇਨਤੀਆਂ ਨੇ ਜੋ ਗੁਰੂ ਦੇ ਸਤਿਕਾਰ ਵਾਸਤੇ ਨੇ ਜਿਨ੍ਹਾਂ ਦਾ ਆਮ ਪਤਾ ਨਹੀਂ ਹੈ ਮਹਾਂਪੁਰਸ਼ਾਂ ਦੇ ਬੋਲ ਨੇ ਜੋ ਤੁਹਾਡੇ ਚਰਨਾਂ ਵਿੱਚ ਰੱਖ ਰਹੇ ਹਾਂ ਸੋ ਸਾਧ ਸੰਗਤ ਜੀ ਮਹਾਂਪੁਰਸ਼ ਕਹਿਣ ਲੱਗੇ ਵੀ ਜੇ ਤੂੰ ਇਸ ਬਰਤਨ ਵਿੱਚ ਇੱਕ 5-7 ਰੁਪਏ ਦੀ ਤਿਆਰ ਕੀਤੀ ਹੋਈ ਜਾਂ 15-20 ਰੁਪਏ ਦੀ ਜਾਂ 2-4 ਪਾਉਂਡ ਦੀ ਤਿਆਰ ਕੀਤੀ ਹੋਈ ਖੀਰ ਨਹੀਂ ਪਾਉਂਦੀ ਵੀ ਤੇਰਾ ਇੰਨਾ ਹੀ ਖਰਚਾ ਨਾ ਵੀ ਤੂੰ ਅੰਮ੍ਰਿਤ ਵੇਲੇ ਉੱਠੀ ਕੁਝ ਖੇਚਲ ਕੀਤੀ 2-4 ਪਾਉਂਡ ਲੱਗ ਗਏ ਜੇ ਤੂੰ ਇਸ ਖੀਰ ਨੂੰ ਨਹੀਂ ਪਾਉਂਦੀ ਤੇ ਏਡਾ ਉੱਚਾ ਸੁੱਚਾ ਪਰਮੇਸ਼ਰ ਦਾ ਨਾਮ ਦਾਨ ਯੁਕਤੀ ਤਰੀਕਾ ਜਿਸ ਬਾਰੇ ਬਚਨ ਨੇ ਕੰਚਨ ਸਿਉਂ ਪਾਈਐ ਨਹੀਂ ਤੋਲੋ ਮਨ ਦੇ ਰਾਮ ਲਿਆ ਹੈ ਮੋਲ ਮੈਂ ਇਸ ਨਾਮ ਨੂੰ ਤੇਰੇ ਗੰਦੇ ਬਰਤਨ ਸਰੀਰ ਵਿੱਚ ਕਿਵੇਂ ਪਾ ਦਿਆਂ ਇੱਥੇ ਤੇ ਵਾਸ਼ਨਾ ਨੇ ਫੁਰਨੇ ਨੇ ਕਾਮ ਹੈ ਕ੍ਰੋਧ ਹੈ ਈਰਖਾ ਹੈ ਨਿੰਦਿਆ ਹੈ ਦੂਜੇ ਦੀ ਬੁਰਿਆਈ ਹੈ ਧਾਗੇ ਤਵੀਤ ਕਰਨੇ ਦੂਸਰਿਆਂ ਦਾ ਬੁਰਾ ਚਿਤਵਣਾ ਇੰਨੀਆਂ ਇੱਛਾਵਾਂ ਜਿੱਥੇ ਬੈਠੀਆਂ ਹੋਈਆਂ ਇੰਨਾ ਗੰਦ ਗੰਦਗੀ ਲੱਗੀ ਹੋਈ ਹੈ ਨਿੰਦਿਆ ਤੇ ਈਰਖਾ ਦੀ ਅਸੀਂ ਇੱਥੇ ਨਾਮਦਾਨ ਏਡਾ ਉੱਚਾ ਸੁੱਚਾ ਕਿਵੇਂ ਪਾ ਦਈਏ ਤੂੰ ਇਸ ਗੰਦੇ ਬਰਤਨ ਵਿੱਚ 2-4 ਪਾਉਂਡਾਂ ਦੀ ਚੀਜ਼ ਨਹੀਂ ਪਾ ਰਹੀ ਉਸ ਤੇ ਨਕਲ ਆਈ ਕਹਿਣ ਲੱਗੇ ਹੋ ਕਹਿੰਦੇ ਬਰਤਨ ਸਾਹਿਬ ਦੀ ਨਿਸ਼ਾਨੀ ਦਿਸ ਪੈਣੀ ਹੈ ਦੂਰੋਂ ਹੀ ਤੈਨੂੰ ਪਤਾ ਲੱਗ ਗਿਆ ਨਾ ਤੇ ਇਸੇ ਤਰ੍ਹਾਂ ਹੀ ਪਤਾ ਲੱਗਦਾ ਜਦੋਂ ਬਰਤਨ ਸਾਫ ਹੋਵੇ ਤੇ ਇਨਸਾਨ ਦਾ ਕੋਈ ਰੂਟੀਨ ਹੁੰਦਾ ਬਈ 24 ਘੰਟਿਆਂ ਚੋਂ 2.5 ਘੰਟੇ ਗੁਰੂ ਤੇਰੇ ਨੇ ਇਹ ਨਹੀਂ ਵੀ ਜਦੋਂ ਟਾਈਮ ਲੱਗੂ ਉਦੋਂ ਗੁਰੂ ਵੱਲ ਵੀ ਹੋ ਲਵਾਂਗੇ ਉਦੋਂ ਗੁਰੂ ਨੂੰ ਵੀ ਮੱਥਾ ਟੇਕ ਲਵਾਂਗੇ ਛੋਟੇ ਹੋਏ ਪਸ਼ੂ ਚਾਰੇ ਵੱਡੇ ਹੋਏ ਹਲ ਵਾਹਿਆ ਬੁੱਢੇ ਹੋਏ ਭਗਤੀ ਕੀਤੀ ਰੱਬ ਦਾ ਲਾਮਾ ਲਾਇਆ ਮਨ ਸਾਫ਼ ਹੋਣਾ ਚਾਹੀਦਾ ਕੁਝ ਵੀ ਕਰਨ ਦੀ ਲੋੜ ਨਹੀਂ ਬਸ ਇਹ ਹੀ ਨਿਸ਼ਾਨੀਆਂ ਨੇ ਕਿ ਮਲੀਨ ਹੈ ਮੈਲ ਲੱਗੀ ਹੋਈ ਹੈ ਇਹ ਡੱਬਾ ਗੰਦਾ ਹੈ ਸਰੀਰ ਗੰਦਾ ਹੈ ਮਨ ਅਪਵਿੱਤਰ ਹੈ ਅਸ਼ੁੱਧ ਹੈ ਇਸ ਵਾਸਤੇ ਮੇਰੇ ਪਾਤਸ਼ਾਹ ਜੀ ਫਰਮਾ ਰਹੇ ਨੇ ਜਦੋਂ ਤੂੰ ਐਸੀ ਵਿਚਾਰ ਨਾਲ ਜੁੜੇ ਤਾਂ ਤੈਨੂੰ ਅਸਲੀਅਤ ਦਾ ਪਤਾ ਲੱਗੇ ਫਿਰ ਜਦੋਂ ਤੂੰ ਮੰਗ ਕਰੇ ਗਿਆਨ ਦੀ ਦਾਤ ਦੇਵੋ ਤੇ ਤੈਨੂੰ ਗਿਆਨ ਮਿਲ ਜਾਵੇ ਨਹੀਂ ਤਾਂ ਸੁਣ ਲਿਆ ਤੇ ਕਹਿ ਛੁੱਡਿਆ ਮਹਾਰਾਜ ਗਿਆਨ ਦੇਵੋ ਨਹੀਂ ਮਿਲਿਆ ਅਰਦਾਸ ਕੀਤੀ ਨਹੀਂ ਮਿਲਿਆ ਮੰਗ ਕੀਤੀ ਨਹੀਂ ਮਿਲਿਆ ਪਹਿਲੇ ਪਾਤਰ ਬਣਨਾ ਫਿਰ ਮੰਗ ਕਰਨੀ ਹੈ ਫਿਰ ਮਿਲੇਗਾ ਬਰਤਨ ਸਾਫ਼ ਹੋਵੇ ਖੀਰ ਪਾਉਣ ਨੂੰ ਚਿੱਤ ਕਰਦਾ ਇਹ ਮਨ ਦੇ ਕੁਝ ਸ਼ੁਭ ਗੁਣ ਅੰਦਰ ਪੈਦਾ ਹੋਣ ਫਿਰ ਸਤਿਗੁਰੂ ਪਾਤਸ਼ਾਹ ਉਸ ਵੀ ਸਵੱਛ ਹੁੰਦੀ ਹੈ ਅੰਦਰ ਉਸ ਚੀਜ਼ ਉਸ ਦਾਤ ਦੀ ਪ੍ਰਾਪਤੀ ਦੀ ਖਾਸ ਖਿੱਚਦੀ ਹੈ ਅਸੁਨ ਪ੍ਰੇਮ ਉਮਾਹੜਾ ਉਸ ਪਿਆਰ ਦੇ ਉਮਾਹੜੇ ਉਛਾਲੇ ਵੱਜਦੇ ਨੇ ਭਾਵਨਾ ਬਣਦੀ ਹੈ ਪਾਤਰ ਬਣਦਾ ਤੇ ਫਿਰ ਮੰਗ ਸਤਿਗੁਰੂ ਪਾਤਸ਼ਾਹ ਪੂਰਨ ਕਰਦੇ ਨੇ। ਉਹ ਦੇਖਦੇ ਨੇ ਬਰਤਨ ਸਾਫ ਹੈ, ਦੁੱਧ ਪਾ ਦਿਓ, ਇਹ ਚਾਹਵਾਨ ਹੈ, ਕਦਰਵਾਨ ਹੈ, ਇਹ ਚਾਹੁੰਦਾ ਹੈ, ਦਾਤ ਦੇ ਦਿਓ। ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਬਿਕਾਏ, ਪਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ। ਭਾਉ ਭੋਜਨ ਸਤਿਗੁਰੂ ਤੁਠੈ ਪਾਏ, ਇਹ ਗਿਆਨ ਰੂਪੀ ਭੋਜਨ ਤਾਂ ਹੀ ਪ੍ਰਾਪਤ ਹੋਵੇਗਾ ਜੇ ਸਤਿਗੁਰੂ ਤੁੱਠਣਗੇ, ਪ੍ਰਸੰਨ ਹੋਣਗੇ, ਤਾਂ ਹੀ ਪ੍ਰਾਪਤ ਹੋਵੇਗਾ ਜੇ ਸਤਿਗੁਰੂ ਪ੍ਰਸੰਨ ਹੋਣਗੇ। ਮਹਾਤਮਾ ਕਹਿੰਦੇ ਸਾਡੀ ਪ੍ਰਸੰਨਤਾ ਹੋ, ਤੈਨੂੰ ਵੀ ਮਿਲ ਜਾਓ ਮਾਂ, ਜੇ ਸਾਡੀ ਆਤਮਾ ਪ੍ਰਸੰਨ ਨਹੀਂ ਤੈਨੂੰ ਦਾਤ ਕਿੱਥੋਂ ਮਿਲ ਜਾਊ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਮੈਂ ਪ੍ਰਸੰਨ ਹੋ ਗਿਆ ਤੇ ਤੈਨੂੰ ਵੀ ਦੇ ਦਊ, ਤੇ ਜੇ ਮੇਰੀ ਨਹੀਂ ਆਤਮਾ ਮੰਨੀ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਦੋਂ ਉਹਦਾ ਮਨ ਮੰਨਿਆ ਫੇਰ ਪਾਪ ਕਸਮਲ ਪੰਨੇ। ਪਾਓ ਭੋਜਨ ਸਤਿਗੁਰ ਤੁੱਠੈ ਪਾਏ, ਇਹ ਗਿਆਨ ਰੂਪੀ ਭੋਜਨ ਭਾਈ ਤਾਂ ਪ੍ਰਾਪਤ ਹੋਵੇਗਾ ਜੇ ਸਤਿਗੁਰੂ ਤੁੱਠਣਗੇ, ਪ੍ਰਸੰਨ ਹੋਣਗੇ।
ਤਸ ਮਨ ਵਸਾਏ,
ਜਦੋਂ ਹਰੀ ਪਰਮੇਸ਼ਰ ਦੇ ਨਾਮ ਦਾ ਰਸ, ਰਾਰਾ ਰਸ ਜਿਸ ਨੂੰ ਕਿਹਾ, ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ, ਉਹ ਜਿਹੜਾ ਰਸ ਜਾਣਿਆ ਨਾਮ ਦਾ, ਐਸਾ ਜਿਹੜਾ ਰਸ ਹੈ, ਪਾਤਸ਼ਾਹ ਜੀ ਕਹਿੰਦੇ ਜਦੋਂ ਮਨ ਵਿੱਚ ਵਸ ਗਿਆ ਫਿਰ ਅੰਨ ਰਸ ਚੁੱਕਾ, ਹੋਰ ਸਾਰੇ ਰਸ ਜਿਹੜੇ ਨੇ ਉਹਨਾਂ ਦੀ ਭਾਵਨਾ, ਉਹਨਾਂ ਦੀ ਖਾਸ ਹਿਰਦੇ ਵਿੱਚੋਂ ਚੁੱਕੀ ਗਈ ਹੈ। ਤੇ ਜਿੰਨਾ ਚਿਰ ਤੱਕ ਉਹ ਰਸ ਦੀ ਪ੍ਰਾਪਤੀ ਨਹੀਂ, ਉਹਨਾਂ ਚਿਰ ਤੱਕ ਸਿਰਫ ਦੁਨਿਆਵੀ ਰਸਾਂ ਨਾਲ ਜੁੜਿਆ। ਸਵਾਦੀ ਜੀਵਨਾ ਰੱਜੀਆ ਕਰ ਭੋਗ ਬਿਲਾਸੇ, ਪਰ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਉਹ ਰਸ ਪ੍ਰਾਪਤ ਹੋਇਆ ਇਹਨਾਂ ਰਸਾਂ ਦੀ ਖੁਆਇਸ਼ ਤਾਂ ਖਤਮ ਹੋਈ।
ਸੱਚ ਸੰਤੋਖ ਸਹਿਜ ਸੁਖ ਬਾਣੀ,
ਹਾਂਜੀ ਅੱਗੇ ਪੜੋ,
ਪੂਰੇ ਗੁਰ ਤੇ ਪਾਵਣਿਆ,
ਪੂਰਨ ਸਤਿਗੁਰੂ ਜੀ ਤੋਂ, ਇਹ ਜੋ ਗੁਰੂ ਕੇ ਪਿਆਰਿਓ ਪੂਰਨ ਸਤਿਗੁਰਾਂ ਤੋਂ, ਸਤਿਗੁਰਾਂ ਦੀ ਬਾਣੀ ਬੋਲ, ਪੂਰਨ ਸਤਿਗੁਰਾਂ ਦੇ ਬੋਲ ਹੀ ਸੱਚ ਸੰਤੋਖ ਤੇ ਸਹਿਜ ਸੁਖ ਦਾ ਇਕੱਠੇ ਦਾ ਅਰਥ ਹੁੰਦਾ ਅਛੁੱਤ ਸੁਖ। ਵੈਸੇ ਸਹਿਜ ਦੇ ਅਰਥ ਬਹੁਤ ਨੇ, ਸਹਿਜ ਨਾਮ ਸ਼ਾਂਤੀ ਦਾ, ਸਹਿਜ ਨਾਮ ਗਿਆਨ ਦਾ, ਸਹਿਜ ਨਾਮ ਸਰੂਪ ਦਾ, ਸਹਿਜ ਨਾਮ ਪਰਮਾਤਮਾ ਦਾ, ਸਹਿਜ ਨਾਮ ਸਹਿਜੇ ਦਾ ਹੌਲੀ, ਤੇ ਸੁਖ ਦੁਨਿਆਵੀ ਖੱਖੇ ਨੂੰ ਹੁੰਕਣ ਲੱਗਾ, ਆਤਮਕ ਸੁਖ ਆਨੰਦ, ਤੇ ਸਹਿਜ ਸੁਖ ਇਕੱਠੇ ਦਾ ਅਰਥ ਕਰ ਲਈਏ ਤੇ ਅਚੁੱਤ ਸੁਖ ਬਣ ਜਾਂਦਾ। ਅਚੁੱਤ ਚੁੱਤ ਨਾਮ ਹੁੰਦਾ ਗਿੜ ਜਾਣਾ, ਤੇ ਅਚੁੱਤ ਨਾਮ ਹੁੰਦਾ ਅਗਿੜ, ਜਿਹੜਾ ਨਾ ਗਿੜਨ ਵਾਲਾ ਹੋਵੇ, ਭਾਵ ਸਦਾ ਰਹਿਣ ਵਾਲਾ। ਅਚੁੱਤ ਸੁਖ ਸਦਾ ਰਹਿਣ ਵਾਲਾ ਸੁਖ, ਸੁਖ ਤੇ ਬਹੁਤ ਸਾਰੇ ਨੇ, ਭੁੱਖ ਲੱਗੀ ਪ੍ਰਸ਼ਾਦਾ ਛਕਿਆ ਸੁਖ ਮਿਲ ਗਿਆ, ਕੁਝ ਸਮੇਂ ਤੋਂ ਸੁਖ ਖਤਮ ਹੋ ਜਾਣਾ, ਕੁਝ ਕੁ ਸਰੀਰਕ ਬਿਮਾਰੀ ਲੱਗੀ ਦਵਾਈ ਖਾਧੀ ਸੁਖ ਮਿਲ ਗਿਆ। ਭੈਣ ਜੀ ਸਿਰ ਢੱਕੋ, ਪਹਿਲੇ ਬੇਨਤੀ ਕਰਾਂਗਾ, ਗੁਰਦੁਆਰੇ ਸਾਹਿਬ ਦਾ ਦਰਵਾਜ਼ਾ ਲੰਘਣ ਤੋਂ ਪਹਿਲਾਂ ਸੀਸ ਢੱਕਿਆ ਕਰੋ ਮੇਰੀਆਂ ਭੈਣਾਂ, ਗੁਰੂ ਦਾ ਕੁਝ ਨਾ ਕੁਝ ਭੈ ਹੋਵੇਗਾ, ਇਹੋ ਹੀ ਵਿਚਾਰ ਚੱਲ ਰਹੀ ਹੈ, ਕੁਝ ਪ੍ਰਾਪਤੀ ਤਾਂ ਹੋਣੀ ਹੈ। ਪਹਿਲੇ ਮੇਰੀਆਂ ਭੈਣਾਂ ਸਿਰ ਢੱਕ ਕੇ ਫਿਰ ਗੁਰਦੁਆਰੇ ਸਾਹਿਬ ਦੇ ਅੰਦਰ ਆਇਆ, ਕਹੋ ਗੱਜ ਕੇ ਸਾਰੇ ਸਤਨਾਮ। ਸੁਸਾਧ ਸਿੰਘ ਜੀ, ਮੇਰੇ ਪਾਤਸ਼ਾਹ ਜੀ ਫਰਮਾ ਰਹੇ ਨੇ ਸਹਿਜ ਸੁਖ, ਅਚੁੱਤ ਸੁਖ, ਨਾ ਖਤਮ ਹੋਣ ਵਾਲਾ ਸੁਖ, ਐਸਾ ਸੁਖ। ਦਵਾਈ ਖਾਧੀ ਸਰੀਰ ਅਰੋਗ ਹੋ ਗਿਆ, ਸੁਖ ਹੈ, ਫਿਰ ਬਿਮਾਰ ਹੋ ਜਾਣਾ। ਅਚੁੱਤ ਸੁਖ ਹੋਇਆ ਜਿਹੜਾ ਨਾ ਖਤਮ ਹੋਣ ਵਾਲਾ ਸੁਖ ਹੋਵੇ, ਪੂਰੇ ਗੁਰ ਤੇ, ਪੂਰਨ ਸਤਿਗੁਰਾਂ ਜੀ ਦੀ ਬੋਲ ਬਾਣੀ ਦੁਆਰਾ ਇਹ ਸੱਚ, ਇਹ ਸੰਤੋਖ, ਇਹ ਅਚੁੱਤ ਸੁਖ ਪਾਵਣਿਆ ਭਾਈ ਪ੍ਰਾਪਤ ਹੁੰਦਾ ਹੈ। ਇਹ ਮਨਾਂ
ਸਤਿਗੁਰ ਨਾ ਸੇਵਾ ਮੂਰਖ ਅੰਧ ਗਵਾਰਾ।
ਪਰ ਜੇ ਤੂੰ ਸਤਿਗੁਰਾਂ ਦੀ ਸੇਵਾ ਹੀ ਨਾ ਕਰੇ,
ਜੇ ਤੂੰ ਸਤਿਗੁਰਾਂ ਦਾ ਸੇਵਨ ਹੀ ਨਾ ਕਰੇ, ਜੇ ਤੂੰ ਸਤਿਗੁਰਾਂ ਦੁਆਰਾ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਹੀ ਨਾ ਕਰੇ, ਸਤਿਗੁਰ ਨਾ ਸੇਵ ਹੈ, ਜੇ ਤੂੰ ਸਤਿਗੁਰਾਂ ਦਾ ਸੇਵਨ ਕਰੇ ਹੀ ਨਾ, ਕਹੇ ਹੀ ਨਾ ਕਦੇ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਤੁਸੀਂ ਤੱਤੀਆਂ ਤਵੀਆਂ 'ਤੇ ਬੈਠੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਸੀਂ ਧਰਮ ਵਾਸਤੇ ਸੀਸ ਦੇ ਦਿੱਤਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਸੀਂ ਧਰਮ ਨੂੰ ਪਰਪੱਕ ਅਤੇ ਸਿੱਖੀ ਪਰਪੱਕ ਖਾਲਸੇ ਪੰਥ ਦੀ ਪ੍ਰਫੁੱਲਤਾ ਵਾਸਤੇ ਸਾਨੂੰ ਆ ਖੁਸ਼ ਖੁਸ਼ਹਾਲੀਆਂ ਬਖਸ਼ਣ ਵਾਸਤੇ ਸਰਬੰਸ ਵਾਰ ਦਿੱਤਾ। ਸਤਿਗੁਰ ਸੇਵਨ ਕਦੇ ਸੇਵਿਆ ਹੀ ਨਹੀਂ ਸਤਿਗੁਰਾਂ ਨੂੰ, ਅਤੇ ਪਾਤਸ਼ਾਹ ਕਹਿੰਦੇ ਮੂਰਖ ਅੰਧ ਗੁਵਾਰਾ ਦੀ ਨਿਆਈ ਹੈ, ਤੂੰ ਮੂਰਖ ਹੈ, ਤੂੰ ਗੁਵਾਰ ਹੈ, ਤੂੰ ਅੰਧ ਅੰਨਾ ਹੈ। ਕਹਿੰਦਾ ਮੇਰੀਆਂ ਤੇ ਅੱਖਾਂ ਨੇ, ਤੂੰ ਮੈਨੂੰ ਅੰਧਾ ਕਹਿ ਦਿੱਤਾ, ਮੇਰੀਆਂ ਤੇ ਅੱਖਾਂ ਨੇ। ਤੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਅੰਧਾ ਸੋਏ ਜੇ ਅੰਧ ਕਮਾਵੈ ਤਿਸ ਹਿਰਦੈ ਸੇ ਲੋਚਨ ਨਾਹੀਂ। ਜਿਹੜਾ ਅੰਧ ਤਾਈ ਵਾਲੇ ਕਰਮ ਕਰਦਾ ਉਹ ਅੰਨਾ ਹੈ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲਹਿ ਗੁਰ ਚਾਲੀ ਹੀ। ਜਦੋਂ ਅਸੀਂ ਗੁਰੂ ਦੀ ਚਾਲੀ ਮਰਜ਼ਾਦਾ ਦੇ ਉੱਪਰ ਹੀ ਨਹੀਂ ਚੱਲ ਰਹੇ ਤੇ ਫਿਰ ਅੰਧੇ ਨਹੀਂ ਤੇ ਹੋਰ ਕੀ। ਪਾਤਸ਼ਾਹ ਬਖਸ਼ਿਸ਼ ਕਰੋ, ਕਿਰਪਾ ਕਰੋ। ਮੂਰਖ ਅੰਨੇ ਗਵਾਰ ਤੇ ਅੰਧੇ ਅਗਿਆਨੀ ਹਾਂ, ਤੇ ਮੂਰਖ ਗਵਾਰ ਨੂੰ ਇਕੱਠਾ ਕਰ ਲਈਏ, ਅਰਥ ਇੱਕੋ ਹੀ ਹੈ। ਮੂਰਖ ਦਾ ਵੀ ਉਹੀ ਅਰਥ ਹੈ ਤੇ ਗਵਾਰ ਦਾ ਵੀ ਉਹੀ ਅਰਥ। ਜਿੱਥੇ ਦੋ ਅਕਸ਼ਰ ਗੁਰਬਾਣੀ ਵਿੱਚ ਇਕੱਠੇ ਹੋ ਜਾਣ ਉਹਦਾ ਅਰਥ ਕਰ ਲਈਦਾ ਵੱਡਾ ਮੂਰਖ, ਮਹਾਂਮੂਰਖ। ਬਹੁਤ ਸਾਰੇ ਐਸੇ ਅਕਸ਼ਰ ਨੇ ਜਿੱਥੇ ਦੋ ਦੋ ਵਾਰੀ ਆ ਜਾਂਦੇ ਨੇ, ਬਹੁਤ ਸਾਰੇ। ਉਹਦਾ ਮਤਲਬ ਇਹ ਨਹੀਂ ਵੀ ਮਹਾਰਾਜ ਨੇ ਅੱਖਾਂ ਮੀਟ ਕੇ ਬਾਣੀ ਉਚਾਰ ਛੱਡੀ ਹੈ, ਨਹੀਂ, ਭਾਵ ਅਰਥ ਹੈ, ਖਾਸ ਅਰਥ ਹੈ। ਮੂਰਖ ਗਵਾਰਾ ਦਾ ਅਰਥ ਬਣ ਜਾਂਦਾ ਚੰਡਾਲ, ਵੱਡਾ ਮੂਰਖ ਚੰਡਾਲ। ਕਈ ਵਾਰੀ ਲੜਦੇ ਹੋਈਏ ਨਾ ਤੇ ਗੁੱਸੇ ਵਿੱਚ ਆਣ ਕੇ ਜੇ ਥੋੜਾ ਗੁੱਸਾ ਕਹੀਦਾ ਤੇ ਓਏ ਮੂਰਖ, ਤੇ ਜੇ ਬਹੁਤ ਕ੍ਰੋਧ ਚੜਿਆ ਹੋਏ ਓਏ ਚੰਡਾਲਾ, ਮੂਰਖ ਗਵਾਰਾ। ਉਹ ਚੰਡਾਲ ਅਗਿਆਨੀ ਹਨ ਜੋ ਗੁਰੂ ਪਾਤਸ਼ਾਹ ਦਾ ਸੇਵਨ ਸਿਮਰਨ ਸੇਵਾ ਨਹੀਂ ਕਰਦੇ।
ਫਿਰ ਓਏ ਕਿਥੋਂ ਪਾਇਨ ਮੁਖ ਦੁਆਰਾ,
ਤੇ ਕਹਿੰਦੇ ਫੇਰ ਉਹ ਚੰਡਾਲ ਕਿੱਥੋਂ ਪਾਇਨ ਮੋਖ ਦੁਆਰਾ, ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਕਿੱਥੋਂ ਪ੍ਰਾਪਤ ਕਰ ਲੈਣਗੇ, ਕਿਵੇਂ ਕਰ ਲੈਣਗੇ? ਕਿਉਂਕਿ ਗੁਰੂ ਕੋਲੋਂ ਤੇ ਮਿਲਣਾ ਸੀ, ਗੁਰੂ ਨੂੰ ਤੇ ਸੇਵਿਆ ਹੀ ਨਹੀਂ, ਗੁਰੂ ਕੋਲੋਂ ਮਿਲਣਾ ਸੀ। ਤੂੰ ਕਹਿੰਦਾ ਗੁਰੂ ਕੋਲ ਜਾਣ ਜੋਗਾ ਟਾਈਮ ਹੀ ਨਹੀਂ, ਗੁਰੂ ਨੂੰ ਧਾਰਨ ਨੂੰ ਚੇਤੀ ਨਹੀਂ ਮੰਨਦਾ ਪਿਆ, ਜੇ ਗੁਰੂ ਦੀ ਗੱਲ ਸੁਣਨ ਵਾਸਤੇ ਟਾਈਮ ਹੀ ਨਹੀਂ। ਭਾਈ ਟਾਈਮ ਕੱਢਿਆ ਕਰ, ਆਹੋ ਭਾਈ ਜੀ ਕੱਢੀਏ ਕਿੱਥੋਂ, ਸਿਰ ਧੋਣ ਲਈ ਟਾਈਮ ਨਹੀਂ, ਗੁਰੂ ਕੋਲ ਕਿੱਥੋਂ ਕੱਢ ਲਈਏ, ਸਾਡੇ ਕੋਲ ਤੇ ਮਰਨ ਵਾਸਤੇ ਵੀ ਟਾਈਮ ਨਹੀਂ, ਤੇ ਹੱਦ ਹੋ ਗਈ ਹੈ। ਮਰਨ ਵਾਸਤੇ ਟਾਈਮ ਰੱਬ ਨੇ ਤੈਨੂੰ ਪੁੱਛਣਾ ਆਣ ਕੇ ਜੇ ਤੇਰੇ ਕੋਲ ਟਾਈਮ ਹੈਗਾ ਕਿ ਨਹੀਂ ਹੈਗਾ? ਜੇ ਤੈਨੂੰ ਹੀ ਟਾਈਮ ਪੁੱਛਣਾ ਫਿਰ ਤਾਂ ਕੋਈ ਮਰੇ ਹੀ ਨਾ, ਦੁਨੀਆਂ ਵਿੱਚ ਕੋਈ ਵੀ ਨਹੀਂ ਮਰਨਾ ਚਾਹੁੰਦਾ। ਤੈਨੂੰ ਨਹੀਂ ਪੁੱਛਣਾ ਜਦੋਂ ਮਰਨ ਮੌਤ ਨੇ ਆਉਣਾ, ਉਦੋਂ ਤੈਨੂੰ ਥੋੜਾ ਪੁੱਛਣਾ। ਜੇ ਗੁਰੂ ਵਾਸਤੇ ਤੇਰੇ ਕੋਲ ਟਾਈਮ ਨਹੀਂ ਤੇ ਗੁਰੂ ਕੋਲ ਵੀ ਤੇਰੇ ਵਾਸਤੇ ਟਾਈਮ ਨਹੀਂ ਹੋਣਾ ਵੀ ਉਹ ਚੌਂਕੀਦਾਰ ਬਣ ਕੇ ਹੁਸ਼ਿਆਰਪੁਰ ਦੇ ਦਰਵਾਜ਼ੇ ਤੇ ਖਲੋਵੇਗਾ। ਹਜ਼ਾਰਾਂ ਦੁਨੀਆਂ ਵਿਸ਼ੇ ਵਿਕਾਰਾਂ ਉਤਰੇ ਕੰਮਾਂ 'ਚ ਖੁਆਰ ਹੋ ਰਹੀ ਹੈ, ਕਿਤੇ ਗੁਰੂ ਸਭ ਨੂੰ ਹੱਥ ਦੇ ਕੇ ਰੱਖ ਰਿਹਾ, ਪਰ ਜਿਹੜਾ ਗੁਰੂ ਦਾ ਬਣਿਆ ਸੀ ਉੱਥੇ ਚੌਂਕੀਦਾਰ ਬਣ ਕੇ ਖਲੋ ਗਏ। ਖਬਰਦਾਰ, ਇੱਧਰ ਨਹੀਂ ਜਾਣਾ, ਅਗਾਂਹ ਚੱਲ, ਕਹੋ ਗੱਜ ਕੇ ਸਤਨਾਮ। ਤੇ ਹੁਣ ਜਣੇ ਖਣੇ ਨੂੰ ਗੁਰੂ ਥੋੜਾ ਕਿਤੇ ਵੇਸਵਾ ਦੇ ਦਰਵਾਜ਼ੇ 'ਤੇ ਖਲੋਂਦਾ ਪਿਆ। ਤੇ ਜਿਹਦੇ ਕੋਲ ਗੁਰੂ ਵਾਸਤੇ ਟਾਈਮ ਨਹੀਂ, ਗੁਰੂ ਵਾਸਤੇ ਸੇਵਾ ਨਹੀਂ, ਗੁਰੂ ਦੀ ਵਿਚਾਰ ਸੁਣਨ ਵਾਸਤੇ ਸਮਾਂ ਨਹੀਂ, ਕਿਸੇ ਗੁਰੂ ਦੀ ਸੇਵਾ ਵਾਸਤੇ ਮਾਇਆ ਨਹੀਂ, ਹੋਰ ਤਾਂ ਹਜ਼ਾਰਾਂ ਮਾਇਆ ਨੇ ਪਰ ਗੁਰੂ ਦੀ ਸੇਵਾ ਵਾਸਤੇ ਨਹੀਂ, ਤੇ ਗੁਰੂ ਵਿਹਲਾ ਨਹੀਂ ਬੈਠਾ ਹੋਇਆ। ਵੀ ਜੇ ਤੇਰੇ ਕੋਲ ਗੁਰੂ ਲਈ ਟਾਈਮ ਨਹੀਂ ਤੇ ਟਾਈਮ ਗੁਰੂ ਕੋਲ ਤੇਰੇ ਵਾਸਤੇ ਵੀ ਨਹੀਂ ਹੈਗਾ, ਤੇਰੇ ਲਈ ਵੀ ਨਹੀਂ ਹੈਗਾ ਗੁਰੂ ਕੋਲ ਟਾਈਮ। ਤੇ ਜਿਹਦੇ ਕੋਲ ਗੁਰੂ ਲਈ ਟਾਈਮ ਹੈ ਉਹ ਗੁਰੂ ਤਾਂ ਜਮ ਦੂਤਾਂ ਦੇ ਕੋਲ ਖਲੋ ਕੇ ਤੈਨੂੰ ਬਚਾ ਲਵੇਗਾ, ਕੁਝ ਕਹਿਣ ਨਹੀਂ ਦੇਵੇਗਾ, ਸੱਚਖੰਡ ਤੱਕ ਪਹੁੰਚਾਵੇਗਾ, ਬਖਸ਼ਿਸ਼ ਕਰੇਗਾ। ਮਹਿਲ ਬੁਲਾਵਣਿਆ ਉਹ ਤੇ ਆਪਣੇ ਸਰੂਪ ਵਿੱਚ ਬੁਲਾ ਲਵੇਗਾ, ਉਹ ਤੇ ਆਪਣੇ ਮਹੱਲ ਵਿੱਚ ਬੁਲਾ ਲਵੇਗਾ, ਬਖਸ਼ਿਸ਼ ਕਰੇਗਾ। ਇਸ ਵਾਸਤੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ
ਹੋਏ ਮੂਰਖਾ ਚੰਡਾਲਾ, ਕਿੱਥੋਂ ਪਾਇਨ ਮੋਖ ਦੁਆਰਾ? ਫਿਰ ਤੂੰ ਇਹ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਕਿੱਥੋਂ ਪ੍ਰਾਪਤ ਕਰ ਲਵੇਂਗਾ?
ਮਰ ਮਰ ਜੰਮੇ ਫਿਰ ਫਿਰ ਆਵੇ।
ਪਾਤਸ਼ਾਹ ਜੀ ਕਹਿੰਦੇ ਨੇ ਕਿਤੋਂ ਨੀ ਮਿਲਣਾ, ਇਹ ਜ਼ਰੂਰ ਤੈਨੂੰ ਮਿਲ ਜਾਓ ਭਈ ਮਰ ਕੇ ਜੰਮ ਪਿਆ ਤੇ ਜੰਮ ਕੇ ਫਿਰ ਫਿਰ ਮੁੜ ਮੁੜ ਕੇ ਮਰਦਾ ਤੇ ਜੰਮਦਾ ਰਿਹਾ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁ ਸਜਾਏ ਪਿਆ ਦੀ ਸਲਮੈ। ਇਹ ਕੁਝ ਤੇ ਬਣਿਆ ਰਹੂਗਾ, ਮਰ ਮਰ ਜੰਮੈ ਫਿਰ ਫਿਰ ਆਵੈ, ਤੈਨੂੰ ਮਰ ਜੰਮ ਮੁੜ ਮੁੜ ਕੇ ਆਉਣਾ ਜੰਮਣਾ ਮਰਨਾ ਪਵੇਗਾ। ਕਦੇ ਸੱਪ, ਕਦੇ ਚੂਹਾ, ਕਦੇ ਕੁੱਤਾ, ਕਦੇ ਟਿੱਡਾ, ਕਦੇ ਗੰਦੀ ਨਾਲੀ ਦਾ ਕੀੜਾ, ਕਦੇ ਪਸ਼ੂ, ਕਦੇ ਪੰਛੀ, ਕਦੇ ਮਨੁੱਖ, ਕਦੇ ਕੋੜੀ, ਕਦੇ ਰੋਗੀ, ਇਹ ਕੁਝ ਤੇ ਤੈਨੂੰ ਜੰਮਣਾ ਮਰਨਾ ਪਵੇਗਾ।
ਜੰਮਦਰ ਚੋਟਾਂ ਖਾਵਣਿਆ,
ਜੇ ਤੂੰ ਫਿਰ ਵੀ ਨਾ ਹਟਿਆ ਤੇ ਕਹਿੰਦੇ ਜਮਾਂ ਦੀ ਦਰਗਾਹ ਵਿੱਚ ਜਾ ਕੇ ਤੈਨੂੰ ਠੇਡੇ ਖਾਣੇ ਪੈਣਗੇ, ਤੈਨੂੰ ਚੋਟਾਂ ਖਾਣੀਆਂ ਪੈਣਗੀਆਂ। ਮਨੁੱਖ ਜਨਮ ਮਿਲੇਗਾ, ਜੇ ਤੇ ਮਨੁੱਖ ਜਨਮ ਦੀ ਵਾਰੀ ਨੂੰ ਸੰਭਾਲ ਲਿਆ ਫਿਰ ਤੇ ਸਭ ਕੁਝ ਸੁਧਰ ਜਾਓ, ਪਰ ਜੇ ਮਨੁੱਖ ਜਨਮ ਦੀ ਵਾਰੀ ਵੀ ਇਉਂ ਹੀ ਗਵਾਈ ਕੇ ਖਾਓ ਪੀਓ ਹੰਢਾਓ, ਜਗ ਮਿੱਠਾ ਅਗਲਾ ਕੰਡਿੱਠਾ, ਤੇ ਪਾਤਸ਼ਾਹ ਕਹਿੰਦੇ ਜੰਮਦਰ ਚੋਟਾਂ ਖਾਵਣੀਆਂ, ਫਿਰ ਜਮਾਂ ਦੇ ਦਰ ਵਿੱਚ ਜਾ ਕੇ ਚੋਟਾਂ ਠੇਡੇ ਖਾਣੇ ਪੈਣਗੇ, ਇੱਥੇ ਵੀ ਖਾਣੇ ਪੈਣਗੇ। ਜਿਵੇਂ ਬੰਦਾ ਕਿਤੇ ਸੰਗਤ ਨੂੰ ਚੱਲਿਆ, ਠੇਡਾ ਲੱਗਾ, ਡਿੱਗ ਪਿਆ, ਨਸੀਬ ਨਹੀਂ ਹੋਇਆ, ਅੰਮ੍ਰਿਤ ਤਿਆਰ ਸੀ, ਮਨ ਬਣਿਆ ਛਕ ਲਈਏ, ਕਾਰ ਵਿੱਚੋਂ ਉਤਰਨ ਲੱਗਾ, ਬੈਲਟ ਵਿੱਚ ਪੈਰ ਅੜ ਗਿਆ, ਡਿੱਗ ਪਈ, ਮੱਥਾ ਭੱਜ ਗਿਆ, ਨਸੀਬ ਨਹੀਂ ਹੋਇਆ। ਮੇਰੇ ਪਾਤਸ਼ਾਹ ਕਹਿੰਦੇ ਪ੍ਰਤੱਖ ਵੀ ਠੇਡੇ ਖਾਣੇ ਪੈਣਗੇ, ਜਮਾਂ ਦੀਆਂ ਚੋਟਾਂ ਇਹ ਠੇਡੇ ਖਾਣੇ ਪੈਣਗੇ।
ਸ਼ਬਦ ਸਾਧ ਜਾਣ ਤਾਂ ਆਪ ਪਛਾਣ,
ਇਸ ਵਾਸਤੇ ਲੋੜ ਹੈ ਆਪਣੇ ਆਪ ਨੂੰ ਪਛਾਣਨ ਦੀ। ਇਸ ਦੁਨੀਆਂ ਵਿੱਚ ਲੋਕਾਂ ਨੇ ਆਪਣੀ ਪਛਾਣ ਨਹੀਂ ਕੀਤੀ, ਦੂਜਿਆਂ ਦੀ ਪਛਾਣ ਬੜੀ ਕਰ ਲਈ, ਬਹੁਤ ਪਛਾਣ ਕਰ ਲਈ, ਉਹਦੀ ਪਛਾਣ, ਧਰਤੀ ਦੀ ਪਛਾਣ, ਆਕਾਸ਼ ਦਾ ਗਿਆਨ, ਸੂਰਜ ਚੰਦਰਮਾ ਦਾ ਗਿਆਨ ਪਛਾਣ, ਬਹੁਤ ਕੁਝ ਕਰ ਲਈ ਹੈ, ਤਾਰੇ ਚੰਦਰਮਾ ਸਮੁੰਦਰਾਂ ਦੀ ਗਿਆਨ ਪਛਾਣ, ਪਰ ਇਹਨੇ ਆਪਣੀ ਪਛਾਣ ਕੀਤੀ ਹੋਈ ਨਹੀਂ ਭਈ ਤੂੰ ਕੀ ਹੈ, ਤੂੰ ਕਿੱਥੋਂ ਆਇਆ, ਤੂੰ ਕਿੱਧਰ ਜਾਣਾ, ਤੂੰ ਕੀ ਹੈ ਇਹ ਪਤਾ ਹੀ ਨਹੀਂ, ਮੈਂ ਕੀ ਹਾਂ ਇਹ ਪਤਾ ਹੀ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਆਪਣੀ ਵੀ ਪਛਾਣ ਕਰ। ਪਾਰਸਨਾਥ ਰਾਜਾ ਸੀ, ਉਸਨੇ 20,000 ਰਾਜਿਆਂ ਨੂੰ ਜਿੱਤਿਆ, 20,000 ਰਾਜੇ ਜਿੱਤ ਲਏ, ਤੇ ਗਿਆਨ ਦੇਵ ਨਾਲ ਵਿਚਾਰ ਹੋਈ, ਬੜਾ ਮਾਣ ਕੀਤਾ ਪਾਰਸਨਾਥ ਰਾਜੇ ਨੇ ਵੀ ਮੈਂ 20,000 ਰਾਜੇ ਜਿੱਤ ਲਏ ਨੇ, ਤੇ ਗਿਆਨ ਦੇਵ ਮੁਸਕਰਾ ਪਿਆ, ਕਹਿਣ ਲੱਗੇ ਫਿਰ ਕੀ ਹੋ ਗਿਆ, ਤੇਰਾ ਗੁਆਂਢੀ ਰਾਜਾ ਤੇ ਆਕੀ ਬੈਠਾ ਹੋਇਆ, ਤੇਰਾ ਗੁਆਂਢੀ ਨਹੀਂ ਤੈਥੋਂ ਸੁਧਰਿਆ, 20,000 ਜਿੱਤ ਲਏ ਫਿਰ ਕੀ ਹੋ ਗਿਆ? ਲੱਗਾ ਹੈ ਮੈਨੂੰ ਤੇ ਰਾਜਾ ਦਿਸਦਾ ਕੋਈ ਨਹੀਂ ਹੋਰ ਜਿਸ ਨੂੰ ਮੈਂ ਜਿੱਤਾਂ, ਤੇ ਮੇਰਾ ਗੁਆਂਢੀ ਰਾਜਾ ਕਿਹੜਾ, ਦੱਸੋ ਕਿਹੜਾ? ਗਿਆਨ ਦੇਵ ਨੇ ਦੇਖਿਆ ਵੀ ਹੰਕਾਰੀ ਬੰਦੇ ਨੂੰ ਮਨਾਉਣਾ ਵੀ ਬੜਾ ਔਖਾ ਹੁੰਦਾ, ਬਈ ਇਹਨੂੰ ਹੁਣ ਕੋਈ ਸ਼ਕਤੀ ਸਪਾਨੀ ਮਨਾਵੇ ਤੇ ਠੀਕ ਹੈ, ਤੇ ਕਹਿਣ ਲੱਗੇ ਮੈਂ ਤੈਨੂੰ ਦੱਸ ਦਿੱਤਾ ਵੀ ਤੂੰ ਗੁਆਂਢੀ ਰਾਜਾ ਨਹੀਂ ਜਿੱਤਿਆ, ਉਹ ਆਕੀ ਹੈ, ਕਿ ਤੂੰ ਉਸ ਗੁਆਂਢੀ ਰਾਜੇ ਬਾਰੇ ਪੁੱਛਣਾ ਤੇ ਮਛਿੰਦਰ ਨਾਥ ਕੋ ਜਾ, ਉਹ ਤੈਨੂੰ ਦੱਸੂ। ਫਿਰ ਪੁੱਛਣ ਵਾਸਤੇ ਮਛਿੰਦਰ ਨਾਥ ਦੇ ਪਾਸ ਗਿਆ। ਇਹ ਕੁਦਰਤੀ ਗੱਲ ਹੈ, ਖਾਸ ਕਰਕੇ ਮੈਂ ਬੀਬੀਆਂ ਭੈਣਾਂ ਵਿੱਚ ਇਹ ਗੱਲ ਦੇਖੀ ਹੈ, ਜੇ ਇਹਨਾਂ ਨੂੰ ਕਹੋ ਨਾ ਵੀ ਭੈਣ ਜੀ ਚੌਪਈ ਸਾਹਿਬ ਦਾ ਪਾਠ ਕਰੋ, ਬੱਚਾ ਠੀਕ ਹੋ ਜਾਏਗਾ, ਲਿਆਓ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰ ਦਈਏ, ਕਾਕਾ ਠੀਕ ਹੋ ਜਾਵੇਗਾ, ਸ਼ਬਦ ਪੜ੍ਹੋ, ਮੈਂ ਗੁਟਕਾ ਲਿਆਉਂਦਾ, ਤੂੰ ਬੈਠ ਹਜ਼ੂਰੀ ਵਿੱਚ, ਮੈਂ ਸ਼ਬਦ ਪੜ੍ਹਦਾ, ਤਾਤੀ ਵਾਓ ਨਾ ਲੱਗੇ, ਪਾਰ ਬ੍ਰਹਮ ਸਰਣਾਈ, ਕਿਉਂ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ, ਆਰਾਮ ਆ ਜਾਵੇਗਾ। ਏਡਾ ਵਿਸ਼ਵਾਸ ਨਹੀਂ ਬੱਜਦਾ, ਜੇ ਕਹਿ ਦਿਓ ਮਾੜਾ ਜਾ ਵੀ ਫਲਾਣੇ ਸੰਤਾਂ ਕੋ ਕਾਕੇ ਨੂੰ ਲੈ ਜਾ, ਫਲਾਣਾ ਹੱਥ ਹੌਲਾ ਕਰਦਾ ਉਹਦੇ ਕੋਲ ਲੈ ਜਾ, ਫਲਾਣਾ ਝਾੜਾ ਕਰਦਾ ਉਹਦੇ ਕੋਲ ਝਾੜਾ ਕਰਵਾ ਲਿਆ, ਫਿਰ ਬੀਬੀ ਦੌੜਦੀ ਭੱਜਦੀ ਆ, ਆਰਾਮ ਆਵੇ ਚਾਹੇ ਨਾ ਆਰਾਮ ਨਾਲ ਮਤਲਬ ਨਹੀਂ, ਇਹ ਕੁਦਰਤੀ ਹੈ, ਕੁਦਰਤੀ। ਗਿਆਨ ਦੇਵ ਨੇ ਦੇਖਿਆ ਵੀ ਜੇ ਮੈਂ ਇਹ ਗੱਲ ਕਹੀ ਭਈ ਮੰਨੇ ਨਾ ਮੰਨੇ, ਇਹਦਾ ਨਾਮ ਹੀ ਜੁਗਤੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਦੇ ਕੁਰਕਸ਼ੇਤਰ ਗਏ, ਬੜੇ ਬੜੇ ਵਿਦਵਾਨ ਸਨ, ਤੇ ਸਤਿਗੁਰੂ ਪਾਤਸ਼ਾਹ ਨੇ ਸੋਚਿਆ ਵੀ ਇਹਨਾਂ ਨੂੰ ਸਿੱਖਿਆ ਦੇਣੀ ਹੈ ਤੇ ਹੁਣ ਕਹੀਏ ਵੀ ਆਓ ਤੁਹਾਨੂੰ ਕਥਾ ਸੁਣਾਈਏ, ਤੇ ਵੱਡੇ ਵੱਡੇ ਗਿਆਨਵਾਨ ਆਉਣ ਲੱਗੇ, ਇਹਨਾਂ ਕਹਿਣਾ ਅਸੀਂ ਆਪ ਕਥਾ ਵਾਜਗਾ, ਤੂੰ ਗਾਂ ਜਾ, ਤੇਰੀ ਕਥਾ ਦੀ ਲੋੜ ਨਹੀਂ, ਅਸੀਂ ਲੋਕਾਂ ਨੂੰ ਸਿੱਖਿਆ ਦਿੰਦੇ ਹਾਂ, ਤੂੰ ਸਾਨੂੰ ਸਿੱਖਿਆ ਕੀ ਦੇਣੀ। ਤੇ ਗੁਰੂ ਪਾਤਸ਼ਾਹ ਨੇ ਸੋਚਿਆ ਵੀ ਕਿਵੇਂ ਕਰੀਏ, ਕੋਈ ਤਰੀਕਾ ਬਣੇ, ਇਹ ਇਕੱਠੇ ਹੋਣ, ਹੈ ਤਾਂ ਇਹਨਾਂ ਇਕੱਠੇ ਨਹੀਂ ਹੋਣਾ, ਉਹ ਇਕੱਠੇ ਹੋਣ ਦਾ ਢੰਗ ਬਣਾਈਏ ਫਿਰ ਸਿੱਖਿਆ ਦੇਵਾਂਗੇ। ਪਟਨੇ ਵਾਲਾ ਰਾਜਾ ਮੈਦਾਨੀ ਜੰਗ 'ਚ ਮਰ ਗਿਆ, ਉਹਦੀ ਰਾਣੀ ਅਤੇ ਲੜਕਾ ਮੈਦਾਨੀ ਜੰਗ ਕੋ ਭੱਜ ਕੇ ਆ ਗਏ, ਪਤਾ ਲੱਗਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਕੁਰਕਸ਼ੇਤਰ ਪਹੁੰਚੇ ਨੇ, ਅਸੀਸ ਲੈਣ ਵਾਸਤੇ, ਵਰ ਲੈਣ ਵਾਸਤੇ ਦੌੜੇ ਭੱਜੇ ਆਏ, ਖਾਲੀ ਹੱਥੀ ਸਨ, ਪਾਸ ਕੁਝ ਨਹੀਂ। ਰਾਜੇ ਦੇ ਲੜਕੇ ਨੇ ਰਸਤੇ ਵਿੱਚ ਇੱਕ ਹਰਨ ਮਾਰਿਆ ਤੇ ਉਹ ਲੈ ਜਾਂਦਾ, ਖਾਲੀ ਹੱਥੀ ਸਨ। ਰਾਜੇ ਰਾਣੀ ਤੇ ਲੜਕੇ ਨੇ ਸੋਚਿਆ ਵੀ ਮਹਾਨ ਪੁਰਸ਼ਾਂ ਨੂੰ ਖਾਲੀ ਹੱਥੀ ਨਮਸਕਾਰ ਨਹੀਂ ਕਰੀਦੀ, ਵੀ ਕੋਲ ਕੁਝ ਹੋਵੇ ਤੇ ਮੱਥਾ ਟੇਕ, ਵੀ ਕੋਲ ਤੇ ਕੱਖ ਨਹੀਂ, ਮੈਂ ਦੈਨ ਜੰਗ ਚੋਂ ਭੱਜ ਕੇ ਆਇਆ ਤੇ ਸੋਚਿਆ ਹਰਨ ਮਾਰ ਕੇ ਲਿਆਏ ਆ, ਚਲੋ ਇਹ ਹੀ ਨਮਸਕਾਰ ਕਰਦੇ ਨੇ। ਹਰਨ ਰੱਖਿਆ ਤੇ ਮੱਥਾ ਟੇਕ ਦਿੱਤਾ, ਭੇਟਾ ਰੱਖੀ ਤੇ ਗੁਰੂ ਪਾਤਸ਼ਾਹ ਮੁਸਕਰਾ ਪਏ, ਕਹਿੰਦੇ ਮਰਾਨਿਆ ਆ ਬਾਹਮਣਾਂ ਨੂੰ ਇਕੱਠੇ ਕਰਨ ਦਾ ਸਾਧਨ ਰਾਣੀ ਨੇ ਬਣਾ ਦਿੱਤਾ। ਕਹਿੰਦੇ ਰਾਣੀ ਬਣਾ ਆਏ, ਰਾਣੀ ਨੇ ਰੱਖਣਾ ਰੱਖ ਦਿੱਤਾ ਤੇ ਬਾਹਮਣ ਸਾਰੇ ਡਾਂਗਾਂ ਕਿਰਪਾਨਾਂ ਲੈ ਕੇ ਆ ਗਏ, ਕਿਉਂਕਿ ਉੱਥੇ ਸੂਰਜ ਗ੍ਰਹਿਣ ਲੱਗਾ ਹੋਇਆ ਸੀ, ਇਹ ਗ੍ਰਹਿਣ ਦਾ ਹੀ ਮੇਲਾ ਸੀ ਤੇ ਪੰਡਿਤਾਂ ਨੇ ਐਲਾਨ ਕੀਤਾ ਸੀ ਭਈ ਅੱਜ ਦੇ ਦਿਨ ਕੋਈ ਮਾਸ ਨਹੀਂ ਬਣਾ ਸਕਦਾ ਤੇ ਅੱਗ ਨਹੀਂ ਬਾਲ ਸਕਦਾ। ਹੁਣ ਉਹ ਮਾਸ ਵੀ ਰੱਖ ਦਿੱਤਾ ਤੇ ਅੱਗ ਵੀ ਬਾਲ ਦਿੱਤੀ ਤੇ ਡਾਂਗਾਂ ਕਿਰਪਾਨਾਂ ਕਿੱਟੀ ਲਾਲਾ 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 ਕਰਦੇ ਆ ਗਏ, ਰਾਣੀ ਦੁਆਲੇ ਹੋ ਗਏ। ਤੇ ਜਦੋਂ ਮੌਤ ਦਿਸਦੀ ਹੋਵੇ ਨਾ ਉਦੋਂ ਕਿੱਥੇ ਰਿਹਾ ਜਾਂਦਾ, ਰਾਣੀ ਕਹਿੰਦੀ ਜੀ ਉਹ ਮਹਾਂਪੁਰਸ਼ ਨੇ ਉਹਨਾਂ ਨੇ ਕਿਹਾ ਮੈਨੂੰ ਤਾਂ, ਤੇ ਉਹ ਡਾਂਗਾਂ ਕਿਰਪਾਨਾਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਵੱਲ। ਤੇ ਸਾਹਿਬ ਜੀ ਕਹਿੰਦੇ ਅਸੀਂ ਤੇ ਸੁਣਿਆ ਸੀ ਇਹ ਕੁਰਕਸ਼ੇਤਰ ਵਿੱਚ ਬੜੇ ਬੜੇ ਮਹਾਨ ਵਿਦਵਾਨ ਪੁਰਸ਼ ਰਹਿੰਦੇ ਨੇ, ਤੇ ਅਸੀਂ ਤੇ ਆਣ ਕੇ ਦੇਖ ਲਿਆ ਇਹ ਤਾਂ ਸਾਰੀ ਦੁਨੀਆ ਡਾਂਗਾਂ ਕਿਰਪਾਨਾਂ ਫੜ ਕੇ ਲਾਲਾ ਲਾਲਾ ਤੇ ਮੂਰਖ ਤੋਂ ਮੂਰਖ ਬੰਦਾ ਵੀ ਕਰ ਲੈਂਦਾ। ਅਸੀਂ ਤੇ ਸੁਣਿਆ ਸੀ ਇੱਥੇ ਵਿਦਵਾਨ ਬੜੇ ਨੇ, ਆਹ ਕੰਮ ਤੇ ਸਾਰਾ ਹਿੰਦੁਸਤਾਨ ਕਰੀ ਜਾਂਦਾ, ਫਿਰ ਤੁਸੀਂ ਵਿਦਵਾਨ ਕਾਹਦੇ ਹੋ? ਅਸੀਂ ਵਿਦਵਾਨ ਹਾਂ। ਤੇ ਕਹਿੰਦੇ ਫਿਰ ਵਿਚਾਰ ਕਰੋ, ਆਹ ਮੂਰਖਾਂ ਵਾਲਾ ਕੰਮ ਤੇ ਬਾਅਦ 'ਚ ਵੀ ਕਰ ਸਕਦੇ ਹੋ, ਸਾਡੇ ਕੋਲ ਕਿਹੜੀ ਸਟੇਨ ਗਨ ਫੜੀ ਆ ਵੀ ਅਸੀਂ ਇਹ ਖਾਲੀ ਹੱਥੀਆਂ ਤੁਸੀਂ ਬਾਅਦ 'ਚ ਵੀ ਡਾਂਗਾ ਸੋਟੇ ਫੜ ਸਕਦੇ ਹੋ, ਵੀ ਸਾਡੇ ਨਾਲ ਵਿਚਾਰ ਕਰ ਲਓ। ਤੇ ਵਿਚਾਰ ਹੋਈ ਆ ਕਿ ਜੀ ਤੁਸੀਂ ਅੱਗ ਕਿਉਂ ਬਾਲੀ ਹੈ, ਤੁਸੀਂ ਮਾਸ ਕਿਉਂ ਰੱਖਿਆ? ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਉਸ ਮਾਸ ਦੀ ਓਟ ਲੈ ਕੇ ਇੰਨੀ ਮਿੱਟੀ ਪੁੱਟੀ ਬਾਹਮਣਾਂ ਦੀ, ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ। ਕਹਿੰਦੇ ਕੋਈ ਨਿਰੰਕਾਰ ਦਾ ਤੁਹਾਨੂੰ ਗਿਆਨ ਨਹੀਂ, ਕੋਈ ਸਰਗੁਣ ਦਾ ਧਿਆਨ ਨਹੀਂ, ਕੋਈ ਪਰਮਾਤਮਾ ਵਿੱਚ ਸੁਰਤ ਨਹੀਂ ਜੋੜੀ, ਧਿਆਨ ਨਹੀਂ ਲਾਇਆ, ਕੁਝ ਉਸ ਨਿਰੰਕਾਰ ਦਾ ਗਿਆਨ ਨਹੀਂ ਪ੍ਰਾਪਤ ਕੀਤਾ, ਬਸ ਜੀ ਮਾਸ 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 ਕਰਕੇ ਝਗੜਾ ਕਰੀ ਜਾਂਦੇ ਹੋ, ਰਾਤੀ ਮਾਣਸ ਖਾਣੇ, ਜਿਹੜਾ ਰਾਤ ਪਰ ਇਸਤਰੀਆਂ ਨਾਲ ਮੰਦ ਕਰਮ ਕਰਦੇ ਹੋ, ਉਹ ਮਾਸ ਨਹੀਂ ਖਾਣਾ, ਉਹ ਕਿਉਂ ਖਾਂਦੇ ਹੋ? ਇਉਂ ਕਰਕੇ ਇਹਨਾਂ ਦੇ ਜਿੰਨੇ ਪੜਦੇ ਸੀ ਸਤਿਗੁਰੂ ਸਾਹਿਬ ਜੀ ਨੇ ਨੰਗੇ ਕਰਕੇ ਇਹਨਾਂ ਦੀਆਂ ਬੁਰਾਈਆਂ ਸਾਰੀਆਂ ਨਾ, ਉਸ ਇਹ ਕਹਿਣ ਮਾਸ ਮਾੜਾ, ਸਤਿਗੁਰੂ ਕਹਿੰਦੇ ਫਿਰ ਆਹ ਵੀ ਮਾੜਾ, ਫਿਰ ਉਹ ਵੀ ਮਾੜਾ, ਹੈ ਕਿਉਂ ਕਰਦੇ ਹੋ, ਕਿਉਂ ਕਰਦੇ ਹੋ? ਸਾਰੇ ਸ਼ਬਦ ਵਿੱਚ ਇਹਨਾਂ ਨੂੰ ਲਾਹਨਤਾਂ ਪਾਈਆਂ। ਤੇ ਉੱਥੇ ਸੀ ਇੱਕ ਨਾਨੂ ਪੰਡਿਤ, ਇਸਨੇ ਭਵਿੱਖ ਤੋਂ ਪੁਰਾਣ ਪੜ੍ਹਿਆ ਹੋਇਆ ਸੀ, ਭਵਿੱਖਤ ਪੁਰਾਣ ਵਿੱਚ ਲਿਖਿਆ ਹੋਇਆ ਭਈ ਕਲਯੁਗ ਵਿੱਚ ਨਿਰੰਕਾਰ ਆਵੇਗਾ, ਉਸਦਾ ਨਾਮ ਨਾਨਕ ਹੋਵੇਗਾ। ਉਹ ਭਵਿੱਖਤ ਪੁਰਾਣ ਪੜ੍ਹ ਕੇ ਇਹਦਾ ਨਾਂ ਨਾਨੂ ਸੀ, ਇਹਨੇ ਆਪਣਾ ਨਾਂ ਨਾਨਕ ਰੱਖ ਲਿਆ ਤੇ ਇਹ ਗੁਰੂ ਬਣਿਆ ਹੋਇਆ ਸੀ ਇੱਥੇ ਸਾਰਿਆਂ ਦਾ। ਜਦੋਂ ਇਹਦੇ ਨਾਲ ਸਾਰੀ ਵਿਚਾਰ ਹੋਈ, ਵਿਚਾਰ ਵਿੱਚ ਫੇਲ ਹੋ ਗਿਆ, ਗੁਰੂ ਪਾਤਸ਼ਾਹ ਦੇ ਬਚਨ ਸੁਣ ਕੇ ਤੇ ਸਤਿਗੁਰਾਂ ਦੇ ਬਚਨਾਂ ਦਾ ਜਦੋਂ ਪ੍ਰਭਾਵ ਪਿਆ, ਇਹਦੇ ਮਨ ਤੋਂ ਕੁਝ ਮਾਇਆ ਦੇ ਮੋਹ ਹੰਕਤਾ ਦਾ ਪੜਦਾ ਲੱਥਾ, ਇਹਨੂੰ ਸੋਝੀ ਮਿਲੀ ਤੇ ਇਹਨੇ ਹੱਥ ਜੋੜ ਕੇ ਚਰਨੀ ਪੈ ਲਿਆ, ਕਹਿਣ ਲੱਗਾ ਓਹੋ ਆਪਣੇ ਜਿੰਨੇ ਚੇਲੇ ਬਣਾਏ ਸੀ, ਕਹਿੰਦਾ ਉਹ ਨਾਨਕ ਆ ਜੇ, ਮੈਂ ਨਾਨਕ ਭਵਿੱਖ ਤੋਂ ਪੁਰਾਣ ਚੋਂ ਪੜ੍ਹ ਕੇ ਨਾਮ ਰੱਖ ਲਿਆ ਸੀ, ਇਹ ਜੇ ਨਾਨਕ ਚਰਨੀ ਪੈ ਗਏ, ਡਾਂਗਾਂ ਸੋਟੇ ਸੁੱਟੀਆਂ ਗਈਆਂ, ਸੁੱਟ ਦਿੱਤੇ, ਚਰਨੀ ਪੈ ਗਏ, ਸ਼ਰਧਾਲੂ ਬਣ ਗਏ। ਹੁਣ ਬੜੇ ਪਿਆਰ ਵਿੱਚ ਆਣ ਕੇ ਕਹਿਣ ਲੱਗੇ, ਨਾਨੂ ਕਹਿੰਦਾ ਪਾਤਸ਼ਾਹ ਜੀ ਸਾਡੀ ਬੇਨਤੀ ਹੈ ਵੀ ਤੁਸੀਂ ਮਹਾਨ ਪੁਰਸ਼ ਤੇ ਤੁਸੀਂ ਆ ਮਾਸ ਰੱਖ ਦਿੱਤਾ, ਰਖਵਾ ਦਿੱਤਾ। ਸਤਿਗੁਰੂ ਸਾਹਿਬ ਜੀ ਕਹਿੰਦੇ ਅਸੀਂ ਤੇ ਨਹੀਂ ਰੱਖਿਆ, ਇਹ ਤਾਂ ਖੀਰ ਰੱਖੀ ਹੈ, ਦੁੱਧ ਪਾਇਆ, ਚੌਲ ਪਾਏ ਨੇ, ਖੀਰ ਬਣ ਰਹੀ ਹੈ। ਤੇ ਕਹਿੰਦੇ ਮਹਾਰਾਜ ਅਸੀਂ ਤਾਂ ਆਪਣੇ ਅੱਖਾਂ ਨਾਲ ਵੇਖਿਆ, ਰਾਜੀ ਨੂੰ ਰਾਣੀ ਨੂੰ ਛਿੱਲਦਿਆਂ, ਵੱਢਦਿਆਂ, ਟੁੱਕਦਿਆਂ, ਪਾਉਂਦਿਆਂ ਅਸੀਂ ਅੱਖੀ ਦੇਖਿਆ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਇੰਨੇ ਤਰਲੋ ਪੰਛੀ ਹੋਣ ਦੀ ਕੀ ਲੋੜ ਹੈ, ਵੀ ਢੱਕਣ ਲਾ ਕੇ ਦੇਖ ਕਿਉਂ ਨਹੀਂ ਲੈਂਦੇ। ਜਦੋਂ ਢੱਕਣ ਲਾ ਕੇ ਦੇਖਿਆ ਤੇ ਉਹ ਖੀਰ, ਇਤਿਹਾਸ ਪੜ੍ਹ ਕੇ ਦੇਖੋ, ਸਾਰੇ ਪੰਡਤਾਂ ਨੂੰ ਉਹ ਖੀਰ ਵਰਤਾਈ ਆ, ਉਹ ਖੀਰ ਬਣੀ। ਤੇ ਅਖੀਰ ਨਾਨੂ ਨੇ ਬੇਨਤੀ ਕੀਤੀ ਪਾਤਸ਼ਾਹ ਵੀ ਇਹ ਸਾਰੇ ਝੂਠ ਬੋਲਦੇ ਸੀ। ਮੇਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਨਹੀਂ, ਝੂਠ ਨਹੀਂ ਬੋਲਦੇ, ਬਣਾਇਆ ਹਰ ਨਹੀਂ ਸੀ। ਕਹਿੰਦੇ ਫਿਰ ਮਾਸ ਤਾਂ ਰੱਖਿਆ, ਕਿਉਂ ਰੱਖਿਆ? ਮੇਰੇ ਪਾਤਸ਼ਾਹ ਕਹਿੰਦੇ ਤੁਹਾਨੂੰ ਕੁਝ ਸਮਝਾਉਣਾ ਚਾਹੁੰਦੇ ਸਾਂ, ਤੇ ਅਸੀਂ ਕਿਹਾ ਜੇ ਤੁਹਾਨੂੰ ਕਿਹਾ ਉਹ ਸਿੱਖਿਆ ਦੇਈਏ, ਤੁਸੀਂ ਵੱਡੇ ਵੱਡੇ ਵਿਦਵਾਨ ਹੋ, ਤੁਸੀਂ ਸਾਡੀ ਗੱਲ ਨਹੀਂ ਸੀ ਸੁਣਨੀ, ਇਸ ਕਰਕੇ ਰਾਣੀ ਕੁਦਰਤੀ ਲੈ ਆਈ ਰਲਕਾ ਤੇ ਰਾਣੀ, ਤੇ ਸਾਨੂੰ ਢੰਗ ਮਿਲ ਗਿਆ ਵੀ ਇਹਨਾਂ ਨੇ ਮਨਾ ਹੀ ਕੀਤੀ, ਅੱਜ ਮਾਸ ਨਹੀਂ ਬਣਾਉਣਾ, ਤੇ ਅਸੀਂ ਆਖਿਆ ਉਹ ਕੰਮ ਕਰੋ ਵੀ ਜਿਹੜਾ ਇਹਨਾਂ ਨੇ ਕਿਹਾ ਨਹੀਂ ਕਰਨਾ। ਤੁਸੀਂ ਅੱਜ ਮਾਸ ਨਹੀਂ ਸੀ ਖਾਣਾ, ਅੱਗੇ ਪਿੱਛੇ ਰੋਜ਼ ਖਾਈ ਜਾਂਦੇ ਸੀ, ਅੱਜ ਨਹੀਂ ਸੀ ਖਾਣਾ, ਅਸੀਂ ਅੱਜ ਰਖਵਾ ਦਿੱਤਾ ਵੀ ਤੁਸੀਂ ਇਕੱਠੇ ਹੋਵੋ, ਲਾਲਾ ਲਾਲਾ ਕਰਕੇ ਸਾਡੇ ਨੇੜੇ ਆਓ, ਤੇ ਅਸੀਂ ਤੁਹਾਨੂੰ ਕੋਈ ਸਿੱਖਿਆ ਦੇਈਏ, ਤੁਸੀਂ ਇਕੱਠੇ ਹੋ ਗਏ, ਤੁਹਾਨੂੰ ਇਕੱਠੇ ਕਰਨ ਵਾਸਤੇ ਢੰਗ ਵਰਤਿਆ ਸੀ, ਤੇ ਹੁਣ ਅਸੀਂ ਨਿਰੰਕਾਰ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਖੀਰ ਬਣ ਗਈ। ਤੇ ਲੋਕਾਂ ਨੇ ਇਸ ਸ਼ਬਦ ਦੀ ਡੌਂਡੀ ਬਣਾ ਲਈ ਹੈ, ਮਾਸ ਖਾਣ ਵਾਲਿਆਂ ਨੇ ਅੱਗੇ ਜੀ ਮਹਾਰਾਜ ਨੇ ਵੇਖੋ ਗੁਰਬਾਣੀ 'ਚ ਲਿਖਿਆ ਅਤੇ ਮਾਂ ਖਾਣਾ ਚਾਹੀਦਾ। ਰਾਣੀ ਨੇ ਹਰਨ ਰੱਖਿਆ ਸੀ, ਗੁਰੂ ਨਾਨਕ ਪਾਤਸ਼ਾਹ ਤੇ ਕਿੰਨੇ ਕਿੰਨੇ ਦਿਨ ਭੋਜਨ ਨਹੀਂ ਸੀ ਸਕਦੇ, ਤੇ ਉਹਨਾਂ ਹਰਨ ਹੀ ਖਾਣਾ ਸੀ ਉੱਥੇ। ਇਸ ਵਾਸਤੇ ਗੁਰਬਾਣੀ ਦੀ ਪੰਗਤੀ ਨੂੰ ਲੋੜ ਹੈ ਉਸ ਸ਼ਬਦ ਦੀ ਪਹਿਲੇ ਉਥਾਨਕਾ ਪਾਲਣ ਦੀ। ਇਸ ਸ਼ਬਦ ਦੀ ਉਥਾਨਕਾ ਕੀ ਹੈ, ਕਦੋਂ ਉਚਾਰਿਆ, ਕਿਸ ਗੁਰੂ ਨੇ ਉਚਾਰਿਆ, ਕਿਉਂ ਉਚਾਰਿਆ? ਹੁਣ ਜਿਹੜੇ ਤੁਹਾਨੂੰ ਜਵਾਬ ਦੇਣਗੇ ਨਾ ਕਿ ਨਾ ਮਾਸ ਨਹੀਂ ਖਾਣਾ ਚਾਹੀਦਾ ਜੀ, ਕਹਿੰਦੇ ਕਿ ਗੁਰਬਾਣੀ 'ਚ ਲਿਖਿਆ ਮਾਸ ਮਾਸ ਕਰ ਮੂਰਖ ਝਗੜੇ, ਤੇ ਉਹਨਾਂ ਨੂੰ ਪੁੱਛ ਲਓ ਇਹ ਸ਼ਬਦ ਕਿੰਨੇ ਅੰਗ 'ਤੇ ਆ, ਉਹਨਾਂ ਨੂੰ ਅੰਗ ਨਹੀਂ ਯਾਦ ਹੋ। ਉਹਨਾਂ ਨੂੰ ਪੁੱਛ ਲਓ ਇਹ ਸ਼ਬਦ ਕਿਹੜੇ ਪਾਤਸ਼ਾਹ ਦਾ, ਤੇ ਜੀ ਕਰੇ ਕਹਿ ਦੇਣਗੇ ਪੰਜਵੇਂ ਪਾਤਸ਼ਾਹ ਦਾ, ਇਹ ਵੀ ਨਹੀਂ ਪਤਾ ਹੋਣਾ ਵੀ ਉਚਾਰਿਆ ਕਿਹੜੇ ਪਾਤਸ਼ਾਹ ਨੇ। ਤੇ ਜੇ ਪੁੱਛ ਲਓ ਵੀ ਇਹ ਸ਼ਬਦ ਕਿਹਦੇ ਪ੍ਰਥਾਏ ਉਚਾਰਿਆ ਸੀ, ਇਹ ਵੀ ਨਹੀਂ ਪਤਾ, ਕਿਹਦੇ ਪ੍ਰਥਾ ਕਿਉਂ ਉਚਾਰਿਆ ਸੀ ਇਹ ਵੀ ਨਹੀਂ ਪਤਾ। ਖਾਣ ਵਾਲਿਆਂ ਨੇ ਇਹ ਕਹਿਣਾ ਇਸ ਵਾਸਤੇ ਉਚਾਰਿਆ ਸੀ ਇਹ ਮਾਸ ਖਾਣ ਵਾਸਤੇ, ਨਾ ਕੋਈ ਰੁਕਾਵਟ ਨਾ ਕਰੇ, ਕੋਈ ਰੋਕੇ ਨਾ, ਵੀ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਮਾਸ ਖਾਣਾ ਚਾਹੀਦਾ। ਬਸ ਇੰਨੀ ਹੀ ਗੱਲ ਹੋਊ ਉਹਨਾਂ ਦੇ ਪੱਲੇ, ਸਤਿਗੁਰੂ ਰੱਖੇ ਰਹੋ ਵਿਚਾਰ। ਹਾਂਜੀ ਫਿਰ ਪੜ੍ਹੋ ਉਹ ਪੰਕਤੀ,
ਸ਼ਬਦ ਸਾਧ ਜਾਣ ਤਾਂ ਆਪ ਪਛਾਣ।
ਉਹ ਵਿਚਾਰ ਚੱਲੀ ਸੀ ਕਿ ਲੋੜ ਹੈ ਆਪ ਪਛਾਣ, ਆਪਣੇ ਆਪ ਨੂੰ ਪਛਾਣਨ ਵੀ ਤੂੰ ਕੀ ਹੈ, ਤੂੰ ਕਿੱਥੋਂ ਆਇਆ, ਤੂੰ ਕਿੱਧਰ ਜਾਣਾ, ਤੈਨੂੰ ਕੀ ਕਰਨਾ ਚਾਹੀਦਾ, ਤੂੰ ਕੀ ਕਰ ਰਿਹਾ, ਤੈਨੂੰ ਕੀ ਖਾਣਾ ਚਾਹੀਦਾ, ਤੂੰ ਕੀ ਖਾ ਰਿਹਾ, ਤੈਨੂੰ ਕੀ ਤਿਆਗਣਾ ਚਾਹੀਦਾ, ਤੂੰ ਕੀ ਤਿਆਗ ਰਿਹਾ, ਇਹ ਸਭ ਕੁਝ ਗੁਰਬਾਣੀ ਚੋਂ ਮਿਲ ਰਿਹਾ। ਧਾਰਮਿਕ ਗ੍ਰੰਥਾਂ ਮੂਜਬ ਜੋ ਇਜਾਜ਼ਤ ਦਿੱਤੀ ਆ ਖਾਣ ਦੀ, ਉਹ ਖਾ, ਤੇ ਜੋ ਧਾਰਮਿਕ ਗ੍ਰੰਥਾਂ ਨੇ ਰੋਕਿਆ ਛੱਡ ਦੇ, ਪਰ ਨਾ ਆਪਣੇ ਮਤਲਬ ਦੀਆਂ ਪੰਕਤੀਆਂ ਲਈਆਂ ਕਿ ਖਾਣਾ ਪੀਣਾ ਪਵਿੱਤਰ ਹੈ, ਖਾਣਾ ਪੀਣਾ ਪਵਿੱਤਰ ਹੈ। ਤੇ ਫਿਰ ਸਬਜ਼ੀ ਖਾਣ ਦੀ ਕੀ ਲੋੜ ਹੈ, ਜਿਹੜੀਆਂ ਛਿੱਲਣਾ ਛਿੱਲ ਛੱਲ ਕੇ ਲਾਹ ਕੇ ਬਾਹਰ ਸੁੱਟਦੀਆਂ, ਫਿਰ ਉਹ ਖਾਈ ਜਾ, ਵੀ ਜ਼ਰੂਰੀ ਪੌਂਡ ਖਰਚ ਕੇ ਸਬਜ਼ੀ ਹੀ ਲਿਆਉਣੀ ਹੈ, ਬਥੇਰੀ ਕੂੜਾ ਕਰਕਟ ਸੁੱਟਿਆ ਹੋਇਆ ਗੰਦ ਬਾਜ਼ਾਰਾਂ ਵਿੱਚ, ਉਹ ਖਾਈ ਜਾਵੇ। ਵੀ ਜੇ ਖਾਣਾ ਹੀ ਪੀਣਾ ਪਵਿੱਤਰ ਹੈ ਤੇ ਜ਼ਰੂਰੀ ਮੁਰਗਾ ਹੀ ਮੁੱਲ ਲਿਆਉਣਾ, ਕੁੱਤੇ ਬਥੇਰੇ ਮਿਲ ਜਾਂਦੇ ਨੇ ਉਸ ਤਰ੍ਹਾਂ ਹੀ, ਉਹ ਖਾ ਲਵੇ। ਇਹ ਤਾਂ ਉਹ ਵੀ ਮਾਸ ਹੀ ਹੈ ਨਾ, ਖਾਣਾ ਪੀਣਾ ਪਵਿੱਤਰ ਜੋ ਹੋਇਆ। ਰਹੋ ਵਿਚਾਰ, ਆਪ ਪਛਾਣ, ਪਛਾਣ ਕਰ ਆਪਣੇ ਸਰੂਪ ਦੀ, ਪਛਾਣ ਕਰ ਆਪਣੇ ਆਪ ਦੀ, ਤੂੰ ਕਿੱਥੋਂ ਆਇਆ, ਤੈਨੂੰ ਕਿਸਨੇ ਭੇਜਿਆ, ਤੈਨੂੰ ਕੀ ਕਿਹਾ, ਤੂੰ ਕਰ ਕੀ ਰਿਹਾ। ਵੱਬਾ ਵਾਰੀ ਆਇਆ ਮੂੜੇ, ਵਾਸ ਦਿਓ ਤੁਦ ਵਿਸਰਿਆ, ਇਹ ਵੇਲਾ ਨਹਿ ਲੈ ਸੈ ਮੂੜੇ, ਫਿਰ ਤੂੰ ਜਮ ਕੈ ਵਸ ਪਿਆ, ਮੂਰਖ ਅੰਧ ਗਵਾਰਾ, ਸਤਿਗੁਰ ਨਾ ਸੇਵੈ। ਤੂੰ ਗੁਰੂ ਦੀ ਸੇਵਾ ਨਹੀਂ ਕਰਦਾ, ਦੇਖ ਲੈ ਤੈਨੂੰ ਗੁਰੂ ਅਮਰਦਾਸ ਸਾਹਿਬ ਜੀ 115 ਅੰਗ ਤੇ ਚਿੰਡਾਲ ਕਹਿੰਦੇ ਨੇ। ਹੁਣ ਕਈ ਕਹਿੰਦੇ ਗੁਰੂ ਮਹਾਰਾਜ ਤਾਂ ਬੜਾ ਮਿੱਠਾ ਬੋਲ, ਸਤਿਗੁਰੂ ਪਾਤਸ਼ਾਹ ਨੇ ਕਿਤੇ ਮਿੱਠੇ ਬੋਲਾਂ ਨਾਲ ਸਮਝਾਇਆ, ਕਿਤੇ ਦਲੀਲ ਨਾਲ ਸਮਝਾਇਆ, ਕਿਤੇ ਕੁੱਤੇ ਕੰਜਰ ਕਿਹਾ, ਕਿਤੇ ਖੋਤੇ ਕੁੱਤੇ ਕਿਹਾ, ਤੇ ਇੱਥੇ ਚੰਡਾਲ ਕਿਹਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ। ਕਹਿੰਦੇ ਫਿਰ ਤੈਨੂੰ ਚੰਡਾਲ ਦਾ ਅਹੁਦਾ ਦਿੱਤਾ ਜਾਵੇਗਾ, ਤੈਨੂੰ ਅਸੀਂ ਕਹਾਂਗੇ ਤੂੰ ਚੰਡਾਲ। ਹੁਣ ਬੰਦਾ ਤੈਨੂੰ ਕਹੂ, ਬੰਦੇ ਦੇ ਗਲ ਪਵੇਗਾ, ਹੁਣ ਗੁਰੂ ਨੂੰ ਕੀ ਕਹੇਗਾ? ਗੁਰੂ ਵੀ ਕਹਿੰਦਾ ਚੰਡਾਲ। ਸਤਿਗੁਰ ਨਾ ਸੇਵੈ, ਜੇ ਤੂੰ ਗੁਰੂ ਦੀ ਸੇਵਾ ਨਹੀਂ, ਗੁਰੂ ਦਾ ਸਿਮਰਨ ਨਹੀਂ, ਤੇ ਫਿਰ ਚੰਡਾਲ। ਮੇਰੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਬਹੁਤ ਕੁਝ ਸੋਚ ਕੇ ਲਿਖਿਆ, ਐਵੇਂ ਨਹੀਂ ਲਿਖ ਦਿੱਤਾ। ਗੁਰੂ ਨਾਨਕ ਪਾਤਸ਼ਾਹ ਦੇ ਬੋਲ ਨੇ, ਕਹਿੰਦੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ, ਪੁੱਤ ਜਨੂਰਾ ਤੇ ਜਨੋਰੀ ਜੋਰੂ ਜਿਨ੍ਹਾਂ ਦਾ ਸਿਕਦਾਰ, ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ। ਕਹਿੰਦੇ ਹਿੰਦੂ ਤਾਂ ਮੁੱਢ ਤੋਂ ਹੀ ਭੁੱਲ ਗਏ, ਮੁੱਢ ਤੋਂ ਹੀ ਭੁੱਲ ਗਏ, ਇਹ ਤਾਂ ਖੁੱਟੀ ਜਾਹੀ ਲੁੱਟੇ ਪੁੱਟੇ ਗਏ। ਮੇਰੇ ਪਾਤਸ਼ਾਹ ਨੇ ਬਹੁਤ ਸਾਰੀ ਬਾਣੀ ਉਚਾਰੀ ਹੈ, ਜਿਹੜੀ ਆਉਣ ਵਾਲੇ ਸਮਾਂ ਜਿਹੜਾ ਸੀ ਉਹ ਸਮੇਂ ਨੇ ਸਪਸ਼ਟ ਕੀਤੀ ਹੈ। ਭਾਈ ਮੁੱਢੋ ਨਹੀਂ ਭੁੱਲੇ, ਮੂਰਖ ਨਹੀਂ, ਅੰਨੇ ਨਹੀਂ ਤੇ ਹੋਰ ਕੀ ਹੈ, ਹਿੰਦੂ ਅੰਨਾ ਅੰਨੇ ਨਹੀਂ ਤੇ ਹੋਰ ਕੀ ਹੈ। ਭਾਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਹਾਡੇ ਵਾਸਤੇ ਸ਼ਹਾਦਤ ਦਿੱਤੀ ਹੋਵੇ ਤੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸਗੰਜ ਅਸਥਾਨ ਗੁਰਦੁਆਰੇ ਨੂੰ ਵੱਟੇ ਮਾਰੋ ਤੇ ਚੰਡਾਲ ਨਹੀਂ ਤੇ ਹੋਰ ਸਤਿਗੁਰਾਂ ਨੇ ਕਹਿਣਾ ਕਿਸ ਨੂੰ, ਇਸੇ ਨੂੰ ਕਿਹਾ। ਸਤਿਗੁਰ ਨੇ ਸੇਵੈ ਮੂਰਖ ਅੰਧ ਗਵਾਰਾ, ਕਹਿੰਦੇ ਤੂੰ ਚੰਡਾਲ ਹੈ, ਸੇਵਨਾ ਸੀ ਵੱਟੇ ਮਾਰਦਾ। ਮੈਂ ਤੇ ਕਈ ਵਾਰੀ ਸੋਚਦਾ ਹਿੰਦੁਸਤਾਨ ਕਿਉਂ ਉਜੜ ਰਿਹਾ, ਕਾਰਨ ਹੀ ਹੈ ਗੁਰੂ ਦੀ ਕਰੋਪੀ ਹੈ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਿੰਦੂ 52 ਰਾਜਿਆਂ ਨੂੰ ਛੁਡਾਇਆ ਤੇ ਛੁਡਾ ਕੇ ਰਾਜ ਭਾਗ ਦਵਾਏ ਤੇ ਇਹਨਾਂ ਦੇ ਪੁੱਤ ਪੋਤਰੇ ਸਾਰੀ ਉਮਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸਾਰੀ ਜ਼ਿੰਦਗੀ ਲੜਦੇ ਰਹੇ, ਸਾਰੀ ਉਮਰ 22 ਧਾਰਾਂ ਦੇ ਰਾਜਿਆਂ ਨੇ ਸਾਰੀ ਜ਼ਿੰਦਗੀ ਲੜਦੇ ਲੰਘਾ ਛੱਡੀ ਤੇ ਸਤਿਗੁਰਾਂ ਨੇ ਕੁਝ ਸੋਚ ਕੇ ਲਿਖਿਆ, ਹਿੰਦੂ ਮੂਲੇ ਭੂਲੇ ਹਿੰਦੂ ਅੰਨਾ, ਕੋਈ ਸੋਚ ਕੇ ਲਿਖਿਆ। ਸੋ ਸਤਿਗੁਰੂ ਸਾਹਿਬ ਬਖਸ਼ਿਸ਼ ਕਰਨ, ਸਤਿਗੁਰ ਨਾ ਸੇਵੈ, ਗੁਰੂ ਨੇ ਤੁਹਾਡੇ ਵਾਸਤੇ ਇੰਨਾ ਕੁਝ ਕੀਤਾ, ਜੇ ਤੁਸੀਂ ਗੁਰੂ ਨੂੰ ਨਹੀਂ ਸੇਵਦੇ, ਗੁਰੂ ਦੇ ਚਰਨਾਂ ਵਿੱਚ ਨਹੀਂ ਪਹੁੰਚਦੇ, ਨਮਸਕਾਰ ਨਹੀਂ ਕਰਦੇ, ਤੇ ਮੇਰੇ ਪਾਤਸ਼ਾਹ ਕਰਦੇ ਨੇ ਮੂਰਖ ਅੰਧ ਗਵਾਰਾ, ਅੰਧੇ ਤੇ ਮੂਰਖ ਚੰਡਾਲ ਹਨ।
ਨਿਰਮਲ ਬਾਣੀ ਸ਼ਬਦ ਬਖਾਣਾ,
ਇਹ ਜੋ ਨਿਰਮਲ ਉੱਜਲ ਬਾਣੀ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਉਪਦੇਸ਼ ਬਾਣੀ ਨੂੰ ਜੋ ਗੁਰਮੁਖ ਪਿਆਰੇ ਵਿਖਾਣਾ ਉਚਾਰਦੇ ਹਨ, ਸ਼ੁੱਧ ਨਿਰਮਲ ਮਨ ਵਾਲੇ ਹੋ ਜਾਂਦੇ ਹਨ।
ਸੱਚੇ ਸੇਵ ਸਦਾ ਸੁਖ ਪਾਇਨ,
ਉਸ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਸੱਚਾ ਸੁਖ ਮਿਲ ਸਕਦਾ ਹੈ, ਸਰੀਰੀ ਸੁਖ।
ਨੌ ਨਿਦ ਨਾਮ ਮਨ ਵਸਾਵਣ,
ਇਸ ਵਾਸਤੇ ਨੌ ਨਿਧੀਆਂ ਦਾ ਖਜ਼ਾਨਾ ਨਾਮ ਪਰਮੇਸ਼ਰ ਦਾ ਵਸਾ ਮਨ ਦੇ ਵਿੱਚ ਹੈ ਮਨਾ।
ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ,
ਉਹ ਸਰੀਰ ਰੂਪੀ ਥਾਂ ਸੋਭਨੀਕ ਹੈ ਜੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ।
ਸਤਸੰਗਤ ਬਹਿ ਹਰ ਗੁਣ ਗਾਇਆ,
ਉਹ ਕਿਹੜਾ ਸਰੀਰ ਚੰਗਾ ਲੱਗਦਾ ਹੈ ਪਾਤਸ਼ਾਹ ਕਹਿੰਦੇ, ਜਿਹੜਾ ਸਤਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਸਤਿਗੁਰੂ ਪਾਤਸ਼ਾਹ ਦੇ ਗੁਣਾਂ ਨੂੰ ਗਾਉਂਦੇ ਸੁਣਦੇ ਹਨ।
ਆਂਦੇ ਹਰ ਸਲਾਹ ਹੈ ਸੱਚਾ,
ਰਾਤ ਦਿਨੇ ਉਸ ਸੱਚੇ ਨੂੰ ਸੁਣਾਉਂਦੇ ਹਨ ਜੋ ਗੁਰਮੁਖ ਪਿਆਰੇ।
ਨਿਰਮਲ ਨਾਦ ਬਜਾਵਣਿਆ,
ਨਿਰਮਲ ਨਾਦ ਦਾ ਅਰਥ ਹੈ ਇਕੱਠੇ ਦਾ ਬ੍ਰਹਮ, ਉਹਨਾਂ ਨੂੰ ਬਜਾਇਆ, ਪ੍ਰਗਟ ਹੋਇਆ, ਪ੍ਰਾਪਤ ਹੋ ਗਿਆ ਹੈ।
ਮਨਮੁਖ ਖੋਟੀ ਰਾਸ ਖੋਟਾ ਪਾਸਾਰਾ,
ਪਰ ਮਨਮੁਖ ਦੀ ਅਸ਼ਰਧਾ ਰੂਪੀ ਖੋਟੀ ਪੂੰਜੀ ਹੈ ਤੇ ਕਰਮਾਂ ਦਾ ਪਸਾਰਾ ਵੀ ਉਹਨੇ ਖੋਟਾ ਹੀ ਖਿਲਾਰਿਆ ਹੋਇਆ ਹੈ।
ਪੂਰ ਕਮਾਵਨ ਦੁੱਖ ਲੱਗੇ ਭਾਰਾ,
ਝੂਠ ਦੀ ਕਮਾਈ ਕਰਨੇ ਕਰਕੇ ਤੇ ਝੂਠੀ ਮਾਇਆ ਹੀ ਮਾਇਆ ਨੂੰ ਕਮਾਉਣ ਵਾਸਤੇ, ਸੱਚੀ ਨਾਮ ਰੂਪੀ ਮਾਇਆ ਕਮਾਉਂਦਾ ਹੀ ਨਹੀਂ, ਕੱਲੀ ਝੂਠੀ ਹੋਈ ਕਮਾਉਂਦਾ, ਬਾਹਲਾ ਦੁੱਖ ਲੱਗੇਗਾ।
ਭਰਮੇ ਭੁੱਲੇ ਫਿਰ ਦਿਨ ਰਾਤ,
ਮਨਮੁਖ ਭਰਮ ਵਿੱਚ ਭੁੱਲੇ ਹੋਏ ਰਾਤ ਦਿਨੇ ਭਟਕਦੇ ਫਿਰਦੇ ਹਨ।
ਮਰ ਜਨਮ ਜਨਮ ਗਵਾਵਣਿਆ,
ਉਹਨਾਂ ਨੇ ਮਰ ਕੇ ਜਨਮ ਕੇ ਮਰ ਕੇ ਮਨੁੱਖਾ ਜਨਮ ਆਪਣਾ ਨਿਸਫਲ ਗਵਾ ਲਿਆ।
ਸੱਚਾ ਸਾਹਿਬ ਮੈਂ ਅਤ ਪਿਆਰਾ,
ਉਹ ਸੱਚਾ ਮਾਇਆ ਬਿਰਤੀ ਕਰਕੇ ਮਾਲਕ ਮੈਨੂੰ ਬਹੁਤਾ ਪਿਆਰਾ ਹੈ।
ਪੂਰੇ ਗੁਰ ਕੈ ਸ਼ਬਦ ਆਧਾਰਾ,
ਸੋ ਪੂਰਨ ਸਤਿਗੁਰੂ ਜੀ ਦੇ ਉਪਦੇਸ਼ ਦਾ ਹੀ ਆਸਰਾ ਹੈ ਸਾਨੂੰ ਤਾਂ।
ਨਾਨਕ ਨਾਮ ਮਿਲੈ ਵਡਿਆਈ,
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹੇ ਵਾਹਿਗੁਰੂ ਕਾਲ ਪੁਰਖ ਤੇਰੇ ਨਾਮ ਦੀ ਵਡਿਆਈ ਮਿਲੇ, ਨਾਮੀ ਪਰਮਾਤਮਾ ਵੱਲੋਂ ਵਡਿਆਈ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲ ਗਈ, ਪ੍ਰਾਪਤ ਹੋ ਗਈ,
ਦੁੱਖ ਸੁੱਖ ਸਮ ਕਰ ਜਾਣਣੇ,
ਜਿਨ੍ਹਾਂ ਨੇ ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਜਾਣਨਾ ਕੀਤਾ। ਫੁੱਲਾਂ ਚੁੱਕਾਂ ਦੀ ਮੁਆਫੀ, ਪਾਤਸ਼ਾਹ ਬਖਸ਼ਿਸ਼ ਕਰੋ, ਕਿਰਪਾ ਕਰੋ, ਰਹਿਮਤ ਕਰੋ, ਪਵਿੱਤਰ ਉਪਦੇਸ਼ ਹਿਰਦਿਆਂ ਵਿੱਚ ਵਸਾਓ। ਆਪਣੀਆਂ ਸੰਗਤਾਂ ਵੱਲੋਂ ਸਾਹਿਬ ਜੀ ਜੋ ਗੁਰਬਾਣੀ ਦੇ ਸਤਿਕਾਰ ਵਿੱਚ ਮਾਇਆ ਆਈ ਹੈ, ਦਾਸ ਵੱਲੋਂ ਸਭ ਦਾ ਧੰਨਵਾਦ। ਸੇਵਾ ਸਫਲੀ ਕਰਨੀ ਪਾਤਸ਼ਾਹ, ਰਹਿਮਤ ਕਰਨੀ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।